जाने माया मद माता मरना चीत न आवे मेरे राम राय तू संता का संत तेरे तेरे सेवकों को कुछ नहीं जम नहीं आवे नेरे इनकल राखी मेरी सतगुरु नानक को Thank you. ਆਪ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਨਮ ਉਤਸਵ ਉੱਤੇ ਇਸ ਥਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਪੱਤਰ ਹੋਏ ਹੋਏ ਸ਼ਾਮ ਤੇ ਉਹਨੇ ਪੰਜਵੀਂ ਤੋਂ ਲਾ ਕੇ ਹੁਣ ਤੱਕ ਬਹੁਤ ਸਾਰੀਆਂ ਵਿਚਾਰਾਂ ਜਾਂ ਹਰੀ ਜਸ ਸੁਣ ਕੇ ਸਮੇਂ ਨੂੰ ਸਫਲਾ ਕਰਿਆ ਹੁਣ ਚੁੱਕੇ ਸਵਾ ਦਸ ਹੋ ਗਏ ਅੱਜ ਸਾਰੀ ਰਾਤ ਦਾ ਰਹਿਣ ਸਵਾਈ ਸੁਣ ਕਿਉਂਕਿ ਕਈ ਸਾਲਾਂ ਤੋਂ ਤਕਰੀਬਨ ਜਿੱਦੇ ਇੱਥੇ 45 ਸਾਲ ਹੋ ਗਏ ਇਸੀ ਤਰ੍ਹਾਂ ਹੀ ਰਹਿਣ ਸਵਾਈ ਬਾਬਾ ਜੀ ਦੇ ਜਨਮ ਉਤਸਵ ਤੇ ਹੁੰਦੀ ਚਲੀ ਆਈ ਹੁਣ 500 ਤੋਂ ਉੱਪਰ ਸਾਲ ਹੋ ਗਏ ਗੁਰੂ ਬਾਬਾ ਜੀ ਦਾ ਅਵਤਾਰ ਧਾਰਨ ਕੀਤੇ ਜਿਸ ਵਕਤ ਕਿ ਸੰਸਾਰ ਦੀ ਹਾਲਤ ਬਹੁਤ ਤਰਸਯੋਗ ਸੀ ਸਾਰੇ ਲੋਕੀ ਅਤਿਅੰਤ ਦੁਖੀ ਮਨ ਕਰਕੇ ਅਸ਼ਾਂਤ ਔਰ ਧਰਮ ਜੋ ਤਮਾਮ ਸੁੱਖਾਂ ਦਾ ਦਾਤਾ ਹੈ ਉਸ ਤੋਂ ਦੂਰ ਜਾ ਰਹੇ ਸਨ ਸੰਸਾਰ ਦੀ ਹਾਲਤ ਇਹੋ ਜਿਹੀ ਹੋ ਗਈ ਸੀ ਸੂਰ ਜੋਸ਼ੀ ਮੱਸਿਆ ਦੀ ਰਾਤਰੀ ਵਾਂਗੂ ਫੈਲ ਗਿਆ ਸੀ ਔਰ ਸੱਚ ਚੰਦਰਮਾ ਦੀ ਨਿਆਈ ਰਹਿ ਗਿਆ ਸੀ ਇਹਨੇ ਮੱਸਿਆ ਦੀ ਰਾਤਰੀ ਨੂੰ ਚੰਦਰਮਾ ਹੁੰਦਾ ਹੈ ਇਹੋ ਜਿਹੀ ਹਾਲਤ ਉਸ ਸਮੇਂ ਸੰਸਾਰ ਦੀ ਹੋ ਚੁੱਕੀ ਸੀ तरस्यो कलयाई कुत्ते मुनि खाजो अमृदार गुसाई राजे पाप कमावते उल्टी वार खेत को खाई प्रजा अंधी ज्ञान बिन कूर कुसत मुखो आलाय सेवक बैठन घरा बिच गुर उठ करी ते नाड़े जाए चेले साज बजाए ने नचन गुरु बहुत बिल पाए काजी होए रिश्वती वड्डी लेके हक गवाए इश्ते फुरखे दाम हित पामे आए किसान हो जा वर्त्या पाप सब जगना धर्म दे चार पैर हुंदे धर्मो वस्तु है जिसने कीतियां इंसान हर दोना जाना भी सुख पाउंदा धर्म का फल सुख है और अधर्म का फल दुख है सुख सारे लोग चाहते हैं कोई अजा बंदा नहीं जिहड़ा दुख चाहता सुख हरेक ही चाहता है अगर सुख चाहता है धर्म का संग्रह करे धर्म इकट्ठा करे अगर दुख चाहता है तो धर्म इकट्ठा करना यह जो कुछ करेगा ओदा नतीजा ओदा फल मिलेगा ਤਾਂ ਤੇ ਧਰਮ ਦਾ ਫਲ ਹੀ ਸੁਖ ਹੈ ਇਉਂ ਦੱਸਿਆ ਸੁਖੀ ਦੁਖੀ ਨਰ ਜਗਤ ਮੈਂ ਧਰਮ ਕਰੇ ਜੋ ਕੋਈ ਸੁਖੀ ਕਰੇ ਤਬ ਸੁਖ ਵੜੇ ਦੁਖੀ ਕਰੇ ਦੁੱਖ ਖੋਏ ਸੁਖੀ ਜਾਂ ਦੁਖੀ ਪੁਰਸ਼ ਕੋਈ ਵੀ ਸੰਸਾਰ ਤੇ ਧਰਮ ਕਮਾਉਂਦਾ ਹੈ ਜੇਕਰ ਦੁਖੀ ਪੁਰਸ਼ ਧਰਮ ਕਰਦਾ ਹੈ ਉਹਦਾ ਦੁੱਖ ਕੱਟਿਆ ਜਾਂਦਾ ਹੈ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਇਆ ਉਸਦੀ ਮੈਲ ਦੂਰ ਹੋ ਜਾਂਦੀ ਔਰ ਜੇ ਸੁਖੀ ਪੁਰਸ਼ ਧਰਮ ਕਰਦਾ ਹੈ ਉਹਦਾ ਸੁਖ ਹੋਰ ਵੱਧ ਜਾਇਆ ਕਰਦਾ ਇਉਂ ਕਰਕੇ ਧਰਮ ਧਰਮ ਦੇ ਅੰਗ ਦਸ ਦੱਸੇ ਨਾਮ ਜਪਣਾ ਦਾਨ ਕਰਨਾ ਇਸ਼ਨਾਨ ਦੁਆਰਾ ਸਰੀਰ ਦੀ ਸ਼ੁੱਧੀ ਰੱਖਣੀ ਸੱਚ ਬੋਲਣਾ ਕਿਸੇ ਨਾਲ ਲਗਾ ਛੜ ਨਾ ਕਰਨਾ ਇਹੋ ਜਿਹੇ ਮਦਰਾ ਮਾਸ ਆਦਿ ਤੋਂ ਬਚਣਾ ਸਰੀਰ ਨੂੰ ਦਸ ਲੱਛਣ ਦੱਸੇ ਸਾਰਿਆਂ ਤੋਂ ਮੁੱਖ ਲੱਛਣ ਤਾਂ ਪਰਮੇਸ਼ਰ ਦਾ ਭਜਨ ਸਰਵ ਧਰਮ ਸਿਰ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ ਇਉਂ ਜਦੋਂ ਇਹ ਸੰਸਾਰ ਤੋਂ ਅਲੋਪ ਹੋ ਜਾਣ ਤੇ ਦੁੱਖ ਮਿਲਣਾ ਹੀ ਹੋਇਆ ਧਰਮ ਦੇ ਚਾਰ ਪੈਰ ਹਨ ਜਿੱਥੋਂ ਧਰਮ ਦੀ ਉਤਪਤੀ ਹੁੰਦੀ ਹੈ ਰਾਜਾ ਲੋਕ ਪਹਿਲੇ ਸਮਿਆਂ ਵਿੱਚ ਬ੍ਰਹਮਣ ਯਾਨੀ ਮਨੂ ਤੋਂ ਲਾ ਕੇ ਇਨਸਾਨ ਨੂੰ ਇਨਸਾਨ ਜਾਤੀ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ ਇਹਨਾਂ ਦੇ ਅਲਹਿਦਾ ਅਲਹਿਦਾ ਧਰਮ ਸਥਾਪਨ ਕੀਤੇ ਸੀ ਪਹਿਲਾ ਦਰਜਾ ਸੱਤੇ ਮੁਖੀ ਬ੍ਰਾਹਮਣਾਂ ਨੂੰ ਮੰਨਿਆ ਜਾਂਦਾ ਧਾਰਮਿਕ ਵਿਦਿਆ ਪੜ੍ਹਨੀ ਪੜਾਉਣੀ ਜੱਗ ਕਰਨੇ ਕਰਾਉਣੇ ਦਾਨ ਦੇਣੇ ਲੈਣੇ ਆਪਾਦ ਕਰਨੇ ਇਹਨਾਂ ਦੇ ਹੱਥ ਹੁੰਦਾ ਸੀ ਕਿਉਂਕਿ ਇਹਨਾਂ ਗੱਲਾਂ ਦੀ ਸੂਝਬੂਝ ਧਰਮ ਦੀ ਸੂਝਬੂਝ ਧਾਰਮਿਕ ਸ਼ਾਸਤਰਾਂ ਤੋਂ ਹੀ ਪੈਂਦੀ ਜਿਵੇਂ ਹੋਰ ਵਿਦਿਆਵਾਂ ਦੀ ਸੂਝਬੂਝ ਉਹੀ ਜਿਹੀ ਵਿਦਿਆ ਤੇ ਪੈਂਦੀ ਜਿਹੀ ਜਿਹੀ ਕੋਈ ਵਿਦਿਆ ਪੜ੍ਹਦਾ ਹੈ ਡਾਕਟਰੀ ਦੀ ਸੂਝ ਡਾਕਟਰੀ ਵਿਦਿਆਵਾਂ ਤੇ ਪੈਂਦੀ ਇੰਜੀਨੀਅਰ ਦੀ ਸੂਝ ਉਹਨਾਂ ਤੋਂ ਪੈਂਦੀ ਐਸਾ ਸਮਝੋ ਇਸੀ ਤਰ੍ਹਾਂ ਧਰਮ ਦੀ ਸੂਝਬੂਝ ਧਾਰਮਿਕ ਵਿਦਿਆ ਤੇ ਪੈਂਦੀ ਹੈ ਭੇਦ ਵੀ ਸਾਰੇ ਰਾਜ ਭੇਦ ਤੇ ਉਹਨਾਂ ਦੇ ਹੱਥ ਸੀ ਬ੍ਰਾਹਮਣਾਂ ਦੇ ਪਹਿਲੇ ਬ੍ਰਾਹਮਣ ਦੂਸਰਾ ਛੱਤਰੀ ਹੁੰਦੇ ਛੱਤਰੀ ਰਾਜ ਭਾਗ ਕਰਨਾ ਉਹਨਾਂ ਦੇ ਹੱਥ ਸੀ ਛੱਤਰੀ ਤੀਜੇ ਹੁੰਦੇ ਤੇ ਵੈਸ਼ ਖੇਤੀਪਤੀ ਕਰਨੀ ਵਣਜ ਵਪਾਰ ਕਰਨਾ ਇਹ ਉਹਨਾਂ ਦਾ ਕੰਮ ਸੀ ਉਹਨਾਂ ਦਾ ਧਰਮ ਸਥਾਪਨ ਸੀ ਹੋਰ ਤਾਂ ਸਾਰੀਆਂ ਗੱਲਾਂ ਤੇ ਲੇਕਿਨ ਉੱਪਰਲੇ ਬਾਕੀ ਜਿਤਨੇ ਸੰਸਾਰ ਉਹਨਾਂ ਨੂੰ ਸ਼ੂਦਰਾਂ ਵਿੱਚ ਗਿਣਦੇ ਸਨ ਉਹ ਸਾਰਿਆਂ ਦੀ ਸੇਵਾ ਕਰ ਐਸਾ ਇਉਂ ਕਰਕੇ ਧਰਮ ਜਿਹੜਾ ਸੀ ਕਿੱਥੋਂ ਪੈਦਾ ਹੁੰਦਾ ਸੀ ਧਰਮ ਰਾਜੇ ਲੋਕਾਂ ਤੋਂ ਔਰ ਬ੍ਰਾਹਮਣਾਂ ਤੋਂ ਸਾਧੂਆਂ ਤੋਂ ਇਸ ਮਾਰਗ ਤੇ ਜਿਹੜੇ ਚੱਲਦੇ ਸਨ ਤੀਰਥਾਂ ਤੇ ਧਰਮ ਦੀ ਸਿੱਖਿਆ ਇਹਨਾਂ ਚਾਰ ਥਾਵਾਂ ਤੋਂ ਮਿਲਦੀ ਸੀ ਜਦੋਂ ਚਾਰਾਂ ਥਾਵਾਂ ਤੋਂ ਧਰਮ ਉੱਡ ਗਿਆ ਧਰਮ ਦੀ ਸਿੱਖਿਆ ਮਿਲੇ ਕਿੱਥੋਂ ਤੋ ਚਾਰੇ ਪੈਰ ਧਰਮ ਦੇ ਦੱਸੇ ਹਨ ਇਸ ਕਰਕੇ ਇਹੋ ਜਿਹਾ ਸਮਾਂ ਹੋ ਚੁੱਕਿਆ ਸੀ ਜਿੱਥੇ ਰਾਜਾ ਲੋਕ ਅਧਰਮੀ ਹੋ ਗਏ ਸਨ ਬ੍ਰਾਹਮਣ ਲੋਕ ਜਿਨ੍ਹਾਂ ਦੇ ਹੱਥ ਇਹ ਸੀ ਉਹ ਵੀ ਪਖੰਡ ਆਦਿ ਵਿੱਚ ਪ੍ਰਵਿਰਤ ਹੋ ਗਏ ਸਨ ਸਾਧੂਆਂ ਦੇ ਵਿੱਚ ਵੀ ਇਹੋ ਜਿਹਾ ਕੁਛ ਸੱਚਾਈ ਨਹੀਂ ਸੀ ਰਹਿ ਗਈ ਔਰ ਤੀਰਥਾਂ ਤੇ ਜਾ ਕੇ ਵੀ ਇਹੋ ਜਿਹਾ ਹਾਲ ਸੀ ਇਉਂ ਕਰਕੇ ਚਾਰੇ ਪੈਰ ਧਰਮ ਦੇ ਜਿਹੜੇ ਸਨ ਉੱਥੇ ਕਮੀ ਆ ਗਈ ਸੀ, ਜਿੱਥੋਂ ਧਰਮ ਦੀ ਉਤਪਤੀ ਹੁੰਦੀ ਹੈ। ਗੁਰੂ ਬਾਬਾ ਜੀ ਨੇ ਰਾਏ ਭੋਜ ਦੀ ਤਲਵੰਡੀ ਮਾਤਾ ਤ੍ਰਿਪਤਾਂ ਤੋਂ ਤੇ ਮਹਿਤਾ ਕਾਲੂ ਜੀ ਤੋਂ ਅਵਤਾਰ ਲੈ ਕੇ ਉਹਨਾਂ ਦੇ ਪਿਛਲੇ ਜਨਮਾਂ ਦੀ ਬਹੁਤ ਸਾਰੀ ਕੀਤੀ ਹੋਈ ਦਾ ਫਲ ਆਪ ਨੇ ਸੁੱਤਾ ਦੀਪਾ ਨਵਾਂ ਖਾਣਾ ਵਿੱਚ ਫਿਰ ਕੇ ਸਭ ਲੋਕਾਂ ਨੂੰ ਯਥਾਯੋਗ ਧਰਮ ਦੇ ਰਸਤੇ ਵਿੱਚ ਚਲਾਇਆ। ਇਹ ਚਾਰ ਥਾਵਾਂ ਤੇ ਰਾਜੇ ਕੋਲ ਗਏ, ਉਹਨਾਂ ਨੂੰ ਉਹਨਾਂ ਦਾ ਧਰਮ ਰਾਜੇ ਚੂਲੀ ਨੇ ਉਹਨਾਂ ਨੂੰ ਧਰਮ ਵਿੱਚ ਲਗਾਇਆ। ਇਸ ਤੋਂ ਇਲਾਵਾ ਬ੍ਰਹਮਣ ਨੂੰ ਹੀ ਦੱਸਿਆ ਕੁੰਡੇ ਧਰਮ ਤੇ ਦ੍ਰਿੜ ਹੋਵੋ, ਹੋਕਾ ਉੱਪਰਲਾ ਹੀ ਕੁਛ ਨਹੀਂ, ਅਸਲੀ ਅੰਦਰੂਨੀ ਧਰਮ ਤੇ ਆਓ। ਇਸੀ ਤਰ੍ਹਾਂ ਤੀਰਥਾਂ ਤੇ ਗਏ ਗੁਰੂ ਬਾਬਾ ਜੀ, ਕਿਉਂਕਿ ਗੁਰੂ ਬਾਬਾ ਜੀ ਦੇ ਪ੍ਰਚਾਰ ਦਾ ਤਰੀਕਾ ਅਲਹਿਦਾ ਜਿਹਾ ਹੁੰਦਾ, ਇਹੋ ਜਿਹਾ ਕੁਛ ਨਾ ਕੁਛ ਕੌਤਕ ਕਰਦੇ, ਜਿਸ ਕਰਕੇ ਸਭ ਲੋਕਾਂ ਦਾ ਖਿਆਲ ਉੱਧਰ ਹੁੰਦਾ ਤੇ ਉਹਨਾਂ ਨੂੰ ਸਹੀ ਸਹੀ ਉਪਦੇਸ਼ ਕਰਿਆ ਕਰਦੇ ਸਨ। ਜਿਸ ਵਕਤ ਉਹਨਾਂ ਲੋਕਾਂ ਨੇ ਦੇਖਿਆ ਵੀ ਇਹ ਲਹਿੰਦੀ ਵੱਲੋਂ ਪਾਣੀ ਸਿੱਟਦਾ ਹੈ, ਇਹ ਕੋਈ ਹਿੰਦੂ ਤਾਂ ਨਹੀਂ ਹੋਣਾ, ਕਿਉਂਕਿ ਲਹਿੰਦੀ ਵੱਲ ਨੂੰ ਮੂੰਹ ਕਰਕੇ ਤਾਂ ਇਸਲਾਮ ਦੇ ਲੋਕ ਨਮਾਜ਼ ਪੜਿਆ ਕਰਦੇ, ਉਸ ਕਰਕੇ ਇਹ ਹਿੰਦੂ ਨਹੀਂ ਲੀਂਦਾ। ਕੋਈ ਪੁੱਛਣ ਲੱਗੇ ਤੂੰ ਕੌਣ ਹੈ, ਗੁਰੂ ਜੀ ਨੂੰ ਕਿ ਤੁਸੀਂ ਕੌਣ ਹੈ, ਅਸੀਂ ਹਿੰਦੂ ਹਾਂ ਗੁਰੂ ਜੀ, ਮੈਂ ਵੀ ਹਿੰਦੂ। ਕਹਿਣ ਲੱਗੇ ਹਿੰਦੂ ਹੋ ਕੇ ਉੱਧਰ ਨੂੰ ਪਾਣੀ ਸਿੱਟਦਾ ਹੈ, ਕਾਹਨੂੰ ਸਿੱਟਦਾ ਹੈ? ਤਾਂ ਗੁਰੂ ਜੀ ਕਹਿੰਦੇ ਤੁਸੀਂ ਕਾਹਨੂੰ ਪਾਣੀ ਸਿੱਟੋ? ਕਹਿੰਦੇ ਅਸੀਂ ਤਾਂ ਸੂਰਜ ਦੇਵਤਾ ਨੂੰ ਪਾਣੀ ਦਿੰਦੇ ਹਾਂ। ਗੁਰੂ ਜੀ ਕਹਿੰਦੇ ਮੈਂ ਆਪਣੇ ਖੇਤ ਨੂੰ ਪਾਣੀ ਦਿੰਦਾ। ਉਹ ਪੁੱਛਣ ਲੱਗੇ ਖੇਤ ਕਿਤਨੀ ਦੂਰ ਹੈ ਇੱਥੋਂ? ਹੋਣੇ ਹਜ਼ਾਰ ਕੁ ਮੀਲ। ਸੋ ਕਹਿਣਗੇ ਹਜ਼ਾਰ ਮੀਲ ਕਿਵੇਂ ਪਾਣੀ ਪਹੁੰਚ ਜੂਗੇ? ਗੁਰੂ ਜੀ ਕਹਿੰਦੇ ਉਹ ਦੱਸੋ ਸੂਰਜ ਦੇਵਤਾ ਕਿੱਡੀ ਦੂਰ ਹੈ ਇੱਥੋਂ? ਕਹਿੰਦੇ ਇੱਕ ਲੱਖ ਯੋਜਨ ਇਹਨੇ 4 ਲੱਖ ਘੋਚਾ। ਫਿਰ ਕਹਿਣ ਲੱਗੇ ਹਜ਼ਾਰ ਕੋਹਦੇ ਤਾਂ ਪਾਣੀ ਨਹੀਂ ਪਹੁੰਚੂ, 4 ਲੱਖ ਯੋਜਨ ਉੱਚਾ ਪਾਣੀ, 4 ਲੱਖ ਕੋਹ ਉੱਚਾ ਪਾਣੀ ਕਿਵੇਂ ਪਹੁੰਚੂਗਾ? ਇਹ ਸੁਣ ਕੇ ਸਾਰੇ ਕੀ ਗੱਲ ਤਾਂ ਦਰੁਸਤ ਕਹੀ ਹੈ। ਜਿਹੜੇ ਸਿਆਣੇ ਸਿੰਘ ਜੋ ਕਹਿਣ ਲੱਗੇ ਦੱਸੋ ਕੀ ਕੁਛ ਕਰਨਾ ਚਾਹੀਦਾ? ਗੁਰੂ ਜੀ ਕਹਿੰਦੇ ਭਜਨ ਕਰੋ, ਪਰਮੇਸ਼ਰ ਦਾ ਭਜਨ ਕਰੋ। ਕਹਿੰਦੇ ਭਜਨ ਸਾਡੇ ਕਰਦੇ, ਭਜਨ ਕਿਵੇਂ ਕਰਦੇ ਸਨ? ਸੰਦੂਕੜੀਆਂ ਮੂਹਰੇ ਰੱਖੀਆਂ ਸੀ ਤੇ ਤਿਲਕ ਵਗੈਰਾ ਲੱਗਿਆ, ਜੁਗ ਉੱਪਰਲੀ ਕਿਰਿਆ ਕੀਤੀ ਹੋਈ, ਇੱਥਾਂ ਵੀ ਸਿਮਰਨੀਆਂ ਸਨ। ਖਿਆਲ ਇਹ ਰਹਿੰਦਾ ਸੀ ਇਹਨਾਂ ਸੰਦੂਕੜੀਆਂ ਚ ਕੋਈ ਆ ਕੇ ਪੈਸਾ ਪਾ ਰੁਪਇਆ ਪਾਵੇ। ਉਹ ਕਹਿਣਗੇ ਉਹ ਦੇਖੋ ਸਾਡੇ ਕਿੰਨੇ ਬੈਠੇ ਭਜਨ ਕਰਦੇ ਹਨ। ਗੁਰੂ ਜੀ ਕਹਿਣ ਕਾਹਦਾ ਭਜਨ ਕਰਦੇ ਹਨ? ਰੱਬ ਦਾ ਭਜਨ ਕਰਦੇ ਨੇ, ਮਾਇਆ ਦਾ। ਕਹਿੰਦੇ ਮਾਇਆ ਦਾ ਭਜਨ, ਇਹਨਾਂ ਚਿੱਤ ਵਿੱਚ ਤਾਂ ਇਹ ਲੱਗੀ ਹੋ ਵੀ ਇਹਨਾਂ ਸੰਦੂਕੜੀਆਂ ਚ ਕੋਈ ਮਾਇਆ ਪਾਵੇ, ਇਹ ਕਿਉਂ ਰੱਖੂ? ਹੱਥਾਂ ਵਿੱਚ ਮਾਲਾ ਫਿਰਦੀ ਹੈ, ਜ਼ਬਾਨ ਮੂੰਹ ਚ ਫਿਰਦੀ ਹੈ, ਖਿਆਲ ਚਾਰ ਚ ਫਿਰੇ ਫਿਰਦਾ, ਇਹਨੂੰ ਭਜਨ ਛੋੜੋ। ਕਹਿੰਦੇ ਭਜਨ ਤਾਂ ਉਹ ਹੈ ਮਨ ਉਹਦੇ ਵਿੱਚ ਇਕਾਗਰ ਹੋ, ਮਨ ਟਿਕੇ, ਮਨ ਸਥਿਤ ਹੋਵੇ, ਇਸਦਾ ਨਾਮ ਭਜਨ ਹੈ। ਉਸ ਭਜਨ ਨੇ ਸ਼ਾਂਤੀ ਸੁੱਖ ਤੇ ਠੰਡ ਦੇਣੀ। ਖੈਰ ਸਭ ਨੇ ਗੱਲ ਸਵੀਕਾਰ ਕੀਤੀ। ਇਸੀ ਤਰ੍ਹਾਂ ਹੀ ਗੁਰੂ ਬਾਬਾ ਜੀ ਨੇ ਤੀਰਥਾਂ ਤੇ ਗਏ, ਹੋਰ ਅਨੇਕਾਂ ਥਾਵੀ ਪਹੁੰਚੇ, ਮੱਕੇ ਆਦ ਗਏ। ਮੱਕੇ ਦੇ ਵਿੱਚ ਜਿੱਥੇ ਇਹ ਲੋਕ ਦੂਸਰਿਆਂ ਨੂੰ ਤਾਸਬ ਦੀ ਨਿਗਾਹ ਨਾਲ ਦੇਖਦੇ ਸਨ, ਹਕਾਰਤ ਦੀ ਨਿਗਾਹ ਨਾਲ ਦੇਖਦੇ ਸਨ, ਇਹਨਾਂ ਦਿਲਾਂ ਵਿੱਚ ਐਸੀ ਪੱਕੀ ਦੁਆਸ਼ ਬੈਠੀ ਸੀ, ਉਹ ਸਮਝਦੇ ਸੀ ਹਿੰਦੂ ਲੋਕ ਜਿਹੜੇ ਆ ਤੇ ਐਵੇਂ ਹੀ ਹਨ, ਕਾਜਲਾ ਮੂਹਰੇ ਨੇ। ਇਹਨਾਂ ਵਾਸਤੇ ਤਾਂ ਦੋਜ਼ਖ ਬਣਿਆ, ਜਿਹੜਾ ਬੇਸ਼ਤ ਹੈ ਸਾਡੇ ਵਾਸਤੇ ਬਣੀ ਹੋਈ। ਕਿਹੋ ਜਿਹੇ ਇਹਨਾਂ ਲੋਕਾਂ ਦੇ ਦਿਲਾਂ ਵਿੱਚ ਗਲਤ ਸਹਿਮੀਆਂ ਬੈਠੀਆਂ ਸਨ, ਕਈਆਂ ਜਾਂ ਕੁਛ ਕੱਢਣ ਵਾਸਤੇ ਹੀ ਗੁਰੂ ਜੀ ਨੇ ਜਿੱਥੇ ਕਿਤੇ ਸਿਰ ਫਰਾ ਕੇ ਐਸਾ ਕੀਤਾ। ਇਉਂ ਮੱਕੇ ਵਿੱਚ ਪਹੁੰਚੇ, ਜਿਸ ਦੀ ਬਾਤ ਭਾਈ ਗੁਰਦਾਸ ਜੀ ਨੂੰ ਦੱਸਦੇ ਹਨ। ਫਿਰ ਬਾਬਾ ਜੀ ਮੱਕੇ ਨਾਮ ਦਾ ਸਭ ਤੋਂ ਵੱਡਾ ਤੀਰਥ ਮੱਕਾ ਸ਼ਰੀਫ। ਫਿਰ ਬਾਬਾ ਮੱਕੇ ਜਾਂ ਨੀਲ ਬਸਤਰ ਤਾਰੇ ਬਨਵਾਰੇ। ਮੱਕੇ ਦੀ ਯਾਤਰਾ ਜਿਵੇਂ ਸਾਡੀਆਂ ਯਾਤਰਾ ਜਾਂਦੀਆਂ ਹੁੰਦੀਆਂ ਨੇ ਹਜ਼ੂਰ ਸਾਹਿਬ ਨੂੰ, ਹੇਮਕੁੰਡ ਸਾਹਿਬ ਜਾਂ ਹੋਰ ਤੀਰਥਾਂ ਨੂੰ, ਇਸੀ ਤਰ੍ਹਾਂ ਉਹਨਾਂ ਲੋਕਾਂ ਦੀ ਵੀ ਯਾਤਰਾ ਜਾ ਰਹੀ ਸੀ। ਇਕੱਠੇ ਹੋ ਕੇ ਬਹੁਤ ਕਰਾਣੇ ਦੇ ਫਕੀਰ ਔਰ ਦ੍ਰਿਸ਼ਟੀਆ ਜਾ ਰਹੇ ਸਨ। ਗੁਰੂ ਬਾਬਾ ਜੀ ਨੂੰ ਕਈ ਦਫ਼ਾ ਮਰਦਾਨੇ ਨੇ ਅਰਜ਼ ਕੀਤੀ ਸੀ, ਮਹਾਰਾਜ ਮੱਕੇ ਸ਼ਰੀਫ ਦੇ ਦਰਸ਼ਨ ਕਰਾਓ। ਗੁਰੂ ਜੀ ਕਹਿਣਗੇ ਮਰਦਾਨੇ ਆ, ਮੱਕੇ ਦੀ ਤਾਂ ਮੁਸਲਮਾਨਾਂ ਤੋਂ ਪਹਿਲਾਂ ਹੋਰ ਕਿਸੇ ਨੂੰ ਜਾਣ ਨਹੀਂ ਦਿੰਦੇ, ਇਹ ਉਹਨਾਂ ਦਾ ਅਸੂਲ ਹੈ। ਮਰਦਾਨੇ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ, ਆਪ ਨੂੰ ਤਿੰਨਾਂ ਲੋਕਾਂ 14 ਭਵਨ ਵਿੱਚ ਰੋਕਣ ਵਾਲਾ ਕੌਣ, ਜਿੱਥੇ ਚਾਹੋ ਉੱਥੇ ਜਾ ਸਕਦੇ ਹੋ। ਤੇ ਕਹਿਣਗੇ ਚੰਗਾ ਵਕਤ ਆਏਗਾ, ਤੈਨੂੰ ਮੱਕੇ ਦਾ ਦਰਸ਼ਨ ਕਰਾਵਾਂਗੇ, ਦਿਖਾਵਾਂਗੇ। ਹੁਣ ਯਾਤਰੂ ਲੋਕ ਜਾ ਰਹੇ ਸੀ, ਇੱਕ ਥਾਂ ਬਹੁਤ ਸਾਰੇ ਯਾਤਰੂ, ਹੋਰ ਕਈ ਚੰਗੇ ਚੰਗੇ ਘਰਾਣੇ ਦੇ ਫਕੀਰ ਵੀ ਬੈਠੇ ਸਨ। ਗੁਰੂ ਬਾਬਾ ਜੀ ਦਾ ਇਹ ਤਾਂ ਅਸੂਲੀ ਸੀ, ਕੋਈ ਨਾ ਕੋਈ ਉਲਟ ਜਾਂ ਕੌਤਕ ਕਰਦੇ, ਸਭ ਲੋਕਾਂ ਦੀ ਨਿਗਾਹ ਉੱਧਰ ਹੁੰਦੀ, ਫਿਰ ਕੁਛ ਨੂੰ ਸਿੱਖਿਆ ਦਿੰਦੇ ਹੁੰਦੇ ਸਨ। ਆਪ ਜੀ ਨੇ ਅੱਧਾ ਕੁ ਲਿਬਾਸ ਤਾਂ ਨੀਲੇ ਬਸਤਰ ਪਹਿਨੇ ਉਹਨਾਂ ਵਾਲਾ ਕਰ ਲਿਆ, ਅੱਧੇ ਕੁ ਸਫੈਦ ਬਸਤਰ, ਇੱਕ ਪੈਰ ਵਿੱਚ ਜੁੱਤਾ, ਇੱਕ ਪੈਰ ਵਿੱਚ ਖੜਾਮ ਹੈ, ਇੱਕ ਹੱਥ ਤਸਵੀਰ, ਇੱਕ ਚਮਾਲਾ ਹੈ, ਇਹੋ ਜਿਹਾ ਵੇਸ਼ ਬੈਠੇ ਹਨ। ਉਹ ਲੋਕ ਦੇਖ ਰਹੇ ਹਨ ਵੀ ਇਹਨਾਂ ਦਾ ਲਿਬਾਸ ਜਿਹੜਾ ਹੈ, ਨਾ ਹਿੰਦੂਆਂ ਵਾਲਾ ਨਾ ਮੁਸਲਮਾਨਾਂ ਵਾਲਾ, ਮਿਸਾ ਜਿਹਾ ਹੈ, ਮਿਲਵਾ ਜਿਹਾ ਹੈ। ਪੁੱਛਣ ਲੱਗੇ ਵੀ ਇਹ ਕੌਣ ਹਨ, ਭਾਈ ਮਰਦਾਨਾ ਕਹਿਣਾ ਗੁਰੂ ਨਾਨਕ ਜੀ ਹਨ। ਕਿੱਥੇ ਜਾ ਰਹੇ ਨੇ, ਕਹਿਣਗੇ ਮੱਕੇ ਸ਼ਰੀਫ ਦੀ ਯਾਤਰਾ ਨੂੰ। ਉਹਨਾਂ ਵਿੱਚ ਇੱਕ ਕਹਿੰਦਾ ਗੁਰੂ ਨਾਨਕ ਜੀ ਸੁਣਿਆ ਬੇਦੀਆਂ ਖੱਤਰੀਆਂ ਦੇ ਘਰ ਦਾ ਜਨਮ ਹੈ ਉਹਨਾਂ ਦਾ, ਉੱਥੇ ਹਿੰਦੂ ਤਾਂ ਜਾ ਨਹੀਂ ਸਕਦੇ, ਉਹ ਤੀਰਥ ਤਾਂ ਇਸਲਾਮ ਵਾਸਤੇ ਹੀ ਰਿਜ਼ਰਵ ਹੈ, ਹੋਰ ਤੀਰਥਾਂ ਤੇ ਸਾਰੇ ਹੀ ਜਾ ਸਕਦੇ ਹਨ, ਸਾਡੇ ਦਰਬਾਰ ਸਾਹਿਬ ਸਾਰੇ ਜਾ ਸਕਦੇ, ਕੋਈ ਜਾਓ ਅੰਮ੍ਰਿਤਸਰ ਹਜ਼ੂਰ ਸਾਹਿਬ ਆਦਿ ਜਿੱਥੇ ਕਿਤੇ ਵੀ ਐਸਾ ਹੈ। ਲੇਕਿਨ ਉਹ ਕਹਿੰਦੇ ਨੇ ਉਹ ਤਾਂ ਸਿਰਫ ਇਸਲਾਮ ਦੇ ਬੰਦਿਆਂ ਵਾਸਤੇ ਹੀ ਰਿਜ਼ਰਵ ਹੈ, ਦੂਸਰਾ ਉੱਥੇ ਨਹੀਂ ਜਾ ਸਕਦਾ, ਅਗਰ ਜਾਂਦਾ ਉੱਥੇ ਵੜਨ ਨਹੀਂ ਦਿੰਦੇ ਉਸਨੂੰ। ਸਹੀਓ ਕਰਕੇ ਗੁਰੂ ਜੀ ਕਹਿੰਦੇ ਮਰਦਾਨੇ ਆ, ਇਹਨਾਂ ਨੂੰ ਸੁਣ ਲਏ, ਆਪ ਹੀ ਕਹਿੰਦੇ ਉੱਥੇ ਹੋਰ ਕੋਈ ਜਾ ਨਹੀਂ ਸਕਦਾ, ਤੂੰ ਕਿਵੇਂ ਜਾ ਸਕੇਗਾ ਮਰਦਾਨਾ ਅਰਜ਼ ਕਰ ਸੱਚੇ ਪਾਤਸ਼ਾਹ, ਆਪ ਨੂੰ ਕੌਣ ਰੋਕ ਸਕਦਾ ਹੈ। ਅਗਰ ਜਾਣਾ ਚਾਹੋ ਤਿੰਨਾਂ ਲੋਕਾਂ 14 ਭਵਨਾਂ ਵਿੱਚ, ਆਪ ਨੂੰ ਕਿਸੇ ਵੀ ਸੁੱਤਿਆਂ ਨਹੀਂ ਰੋਕੇਗਾ। ਖੈਰ ਇਸੀ ਤਰ੍ਹਾਂ ਉਹ ਲੋਕ ਤਾਂ ਚਲੇ ਗਏ। ਮਰਦਾਨੇ ਨੇ ਅਰਜ਼ ਕੀਤੀ, ਮਹਾਰਾਜ ਕਿਰਪਾ ਕਰਕੇ ਜ਼ਰੂਰ ਦਰਸ਼ਨ ਕਰਾਓ ਮੱਕੇ ਸ਼ਰੀਫ ਦਾ। ਗੁਰੂ ਜੀ ਕਹਿੰਦੇ ਚੰਗਾ ਮਰਦਾਨੇ ਕੀਰਤਨ ਸੁਣਾ। ਮਰਦਾਨੇ ਨੇ ਰਬਾਬ ਦੇ ਨਾਲ ਕੀਰਤਨ ਕਰਨਾ ਸ਼ੁਰੂ ਕੀਤਾ, ਤਕਰੀਬਨ ਕਾਫੀ ਦੇਰ ਕੀਰਤਨ ਕੀਤਾ, ਨੇਤਰ ਮੀਟ ਕੇ ਖਿਆਲ ਲੋ ਰਿਹਾ। ਗੁਰੂ ਜੀ ਕਹਿਣ ਮਰਦਾਨੇ ਜਰਾ ਅੱਖਾਂ ਖੋਲ। ਮਰਦਾਨੇ ਨੇ ਅੱਖਾਂ ਖੋਲੀਆਂ, ਕਹਿਣਗੇ ਸਾਹਮਣੇ ਦੇ ਕੀ ਹੈ, ਮੱਕੇ ਦੇ ਮਨਾਰੇ ਨਜ਼ਰ ਆਉਣ ਲੱਗ। ਕਹਿਣ ਲੱਗੇ ਉਹਦੇ ਮੱਕੇ ਦੇ ਮਨਾਰੇ ਹਨ। ਮਰਦਾਨਾ ਕਹਿਣ ਮਹਾਰਾਜ ਬਹੁਤ ਦੂਰ ਸੁਣੀ ਦਾ ਸੀ, ਜਿਤਨੀ ਜਲਦੀ ਆਪਾਂ ਆ ਗਏ। ਕਹਿਣਗੇ ਹਾਂ ਕਰਤਾਰ ਸਾਨੂੰ ਛੇਤੀ ਲਿਆ ਹੈ। ਖੈਰ ਇਸੀ ਤਰ੍ਹਾਂ ਕਿੱਡੀ ਦੂਰ ਹੈ, ਮਰਦਾਨੇ ਨੇ ਪੁੱਛਿਆ ਇੱਥੋਂ ਮੱਕਾ ਸ਼ਰੀਫ, ਕਹਿਣਗੇ 60 ਮੀਲ 60 ਪਵਰ। ਸ਼ਾਸਨ ਉਸ ਦੇਸ਼ ਦੇ ਵਿੱਚ ਦਰਖਤ ਬੜੇ ਘੱਟ ਹਨ, ਰੇਤਲੀ ਜ਼ਮੀਨ ਹੈ, ਜਿੱਥੇ ਕੋਈ ਚੀਜ਼ ਰੁਕਾਵਟ ਨਾ ਹੋਵੇ, ਉੱਚੀ ਚੀਜ਼ ਦੂਰੋਂ ਦੀ ਨਹੀਂ ਹੁੰਦੀ। ਇਉਂ ਕਰਕੇ 60 ਮੀਲ ਤੋਂ ਉੱਥੋਂ ਮਨਾਰੇ ਨਜ਼ਰ ਆਉਂਦੇ ਸੀ, ਅਤੇ ਇਉਂ ਕਰਕੇ ਇਸੀ ਤਰ੍ਹਾਂ ਬੈਠੇ ਰਹੇ। ਅਸੀਂ ਰਾਤ ਦੇ ਵੇਲੇ ਗੁਰੂ ਜੀ ਉੱਥੇ ਪਹੁੰਚ ਕੇ ਕੀ ਖੇਲ ਕੀਤਾ, ਜਿਸ ਤਰਫ ਮੱਕੇ ਦੀ ਟੈਂਪਲ ਸੀ, ਉਹਨਾਂ ਦੀ ਸਤਿਕਾਰ ਕਰਨ ਦੀ ਜਗ੍ਹਾ ਸੀ, ਉੱਧਰ ਗੁਰੂ ਜੀ ਪੈਰ ਕਰਕੇ ਪੈ ਜਾਂਦੇ। ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਤਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਚ, ਪੂਜਾ ਵਾਂਗ ਮੁਸੱਲਾ ਤਾਰੀ ਜਿਹਾ ਜਾ ਉਹਨਾਂ ਲੋਕਾਂ ਦਾ ਲਿਬਾਸ ਹੁੰਦਾ ਸੀ, ਸੁਰਤਾ ਹੈ, ਕਿਤਾਬ ਹੈ, ਬਾਕੀ ਆਸਣ ਹੈ, ਨੀਲੇ ਬਸਤਰ ਇਹੋ ਜਿਹਾ। ਸੋ ਉੱਧਰ ਨੂੰ ਜਾਂ ਬਾਬਾ ਸੁੱਤਾ, ਰਾਤ ਨੂੰ ਵੱਲ ਮਹਿਰਾਬੇ ਪੈ ਪਸਾਰੀ, ਰਾਤ ਨੂੰ ਗੁਰੂ ਬਾਬਾ ਜੀ ਜਾਣ ਕੇ ਉੱਧਰ ਨੂੰ ਪੈਰ ਕਰਕੇ ਪੈ ਗਏ। ਸਵੇਰ ਦੀ ਵਕਤ ਦੀ ਜੋ ਨਮਾਜ਼, ਸਭ ਤੋਂ ਪਹਿਲੀ ਨਮਾਜ਼ ਪੜ੍ਹਨ ਵਾਸਤੇ ਉਹਨਾਂ ਹੁੰਦਾ ਸੀ ਕਾਜ਼ੀ, ਜੀਵਨ ਨਾਮ ਕਰਕੇ ਕਾਜ਼ੀ ਸੀ। ਜਦੋਂ ਆਇਆ ਹੋਰ ਯਾਤਰੂ ਵੀ ਉੱਥੇ ਪਏ ਸੀ, ਸੋ ਇਸਨੇ ਦੇਖਿਆ ਵੀ ਇੱਕ ਯਾਤਰੂ ਹੈ, ਖੁਦਾਵਲ ਪੈਰ ਕਰੀ ਪਿਆ। पोस्ट माँ के मौके आके पूछता है तू कौन है, तो जी कह रहे यात्रु हाजी हैं, हाजी करना है ते खुदावल पैर करी से। अच्छा इधर खुदा कह लगे भाई सवेरे आए सके और ऐसा सानू पता नहीं भी इधर खुदा इधर नहीं खुदा उधर साडे पैर कर। उसे भी जाके जीवन ने गुरु जी ने चरण तो फट के होर पासे उन्होंने चरण किते मक्का उधर फिर जाता है, जिधर चरण करे उधर ही मक्के की टेंपल फिरी। हां चंगो पकड़ के सीटिया फिरिया मक्का कला दिखारी।
लहरा कला दिखाई बाबे ने मक्का फेरिया, लहरा कला दिखाई बाबे ने मक्का फेरिया,
संपन्न विष्णु भगवान कहने पूर्ण वैराग पूर्ण ज्ञान पूर्ण ज्ञान पूर्ण ऐश्वर्य पूर्ण शक्ति पूर्ण छे जी दे विच पाया जाना भगवान का रूप होंगे भगवान का अवतार। संयोग करके जो यो खेल वर्ती जिथे जिथे यह जो लोगों नु गुरु बाबा जी ने सवारना होंदा सी उत्थे शक्ति दिखाउंदे नहीं भी दिखाई नहीं व्यंथा शक्तियां दिखा के गुरु जी ने दुनिया का उद्धार किया। स्वयं करके जो एक खेल वर्ती सब लोग हैरान हो गए। उस काजी ने बड़े बड़े जितने उथे दे उलमाव सन उन्हां दे विद्वान सन काजी सन सब नू खबर दिती भी एहोजा फकीर आया फिर खुदा जिधर ओहदे चरण होए उधर ही मक्का फिर गया। आओ कुछ उस तो लाभ उठाओ बहुत ही कट हो गया और बड़े बड़े उलमावां दा आके उन्होंने अरबी दे विच क्योंकि उन्हां दी बोली अरबी अरब देश थी उहदे विच ही चर्चा की। गुरु बाबा जी ने उसी जबान विच उन्होंने जवाब दिते। फिर इत्थे तां अपनी बोली विच ही भाई गुरदास ने लिखिया उन्हां सब ने इकट्ठे होके एक सवाल किया गुरु बाबे अगे ही कहिंदे हन वड्डा हिंदू है कि मुस्लिम कोई
Oh,
ਛੇਂਗਲ ਇਮਾਨ ਦੀ ਕਾਜ਼ੀ ਮੁੱਲਾਂ ਇਕੱਠੇ ਹੋਏ। ਬੜਾ ਸਾਂਗ ਵਰਤਾਇਆ ਲਖ ਨਾ ਸਕੇ ਕੁਦਰਤ ਕੋਈ, ਪੁੱਛਣ ਖੋਲ ਕਿਤਾਬ ਨੂੰ ਵੱਡਾ ਹਿੰਦੂ ਕੇ ਮੁਸਲਮਾਨ ਹੋਏ। ਪੁੱਛਦੇ ਹਨ ਦੱਸੋ ਕਿਰਪਾ ਕਰਕੇ ਹਿੰਦੂ ਵੱਡੇ ਨੇ ਜਾਂ ਮੁਮਨ ਵੱਡੇ। ਇਹਨਾਂ ਵਾਸਤੇ ਹਿੰਦੂਆਂ ਵਾਸਤੇ ਸੁਰਗਾਂ ਦੇ ਦਰਵਾਜ਼ੇ ਖੁੱਲ੍ਹੇ ਹਨ, ਜਾਂ ਕਿ ਇਸਲਾਮ ਦੇ ਲੋਕਾਂ ਵਾਸਤੇ ਬਿਸ਼ਤਾਂ ਦੇ ਦਰਵਾਜ਼ੇ ਖੁੱਲ੍ਹੇ। ਉਹ ਨਰਕ ਨੂੰ ਜਾਣਗੇ ਕਿ ਉਹ ਨਰਕ ਨੂੰ ਜਾਣਗੇ, ਇਹ ਜੇ ਸਵਾਲ ਕੀਤੇ। ਗੁਰੂ ਬਾਬਾ ਜੀ ਜੈਸਾ ਕੋਈ ਵੀ ਸਾਂਝਾ ਉਪਦੇਸ਼ ਕਰਨ ਵਾਲਾ ਅਵਤਾਰ ਅੱਜ ਤੱਕ ਨਹੀਂ ਹੋਇਆ। ਸਭ ਨੇ ਆਪਣੇ ਆਪਣੇ ਵੱਲ ਖਿੱਚ ਕੀਤੀ ਹੈ, ਲੇਕਿਨ ਗੁਰੂ ਬਾਬਾ ਜੀ ਦਾ ਉਪਦੇਸ਼ ਜਿਹੜਾ ਹੈ ਪ੍ਰਾਨੀ ਮਾਤਰ ਵਾਸਤੇ ਸਾਂਝਾ ਹੈ, ਉਹ ਫਰਮਾਉਂਦੇ ਨੇ।
ਉਪਦੇਸ਼ ਸ੍ਰੀ ਗੁਰੂ ਨਾਨਕ ਦਾ,
ਗੁਰੂ ਬਾਬੇ ਦਾ ਉਪਦੇਸ਼ ਪ੍ਰਾਨੀ ਮਾਤਰ ਵਾਸਤੇ ਸਾਂਝਾ ਹੈ, ਉਹਨਾਂ ਨੇ ਖਿੱਚਣੀ ਕਿਸੇ ਦੀ ਕੀਤੀ। ਜਿਸ ਵਕਤ ਉਹਨਾਂ ਸਵਾਲ ਕੀਤਾ ਬੜੇ ਬੜੇ ਕਾਜ਼ੀਆਂ ਮੁੱਲਾਂ ਔਰ ਬੜੇ ਬੜੇ ਉਹਨਾਂ ਦੇ ਉਲਮਾਵਾਂ ਨੇ, ਕਿਰਪਾ ਕਰਕੇ ਦੱਸੋ ਹਿੰਦੂ ਵੱਡਾ ਹੈ ਤੇ ਮੁਸਲਮਾਨ ਵੱਡਾ ਹੈ, ਇਹਨਾਂ ਵਿੱਚ ਕੌਣ ਬਿਸ਼ਤਾਂ ਨੂੰ ਜਾਏਗਾ, ਕੌਣ ਨਰਕਾਂ ਨੂੰ ਜਾਏਗਾ, ਆਪ ਦੱਸਣ ਨੂੰ ਸਮਰੱਥ ਹੋ, ਕਿਉਂਕਿ ਇੱਥੇ ਆ ਕੇ ਆਪਣੇ ਵੱਡੀ ਸ਼ਕਤੀ ਬੜੀ ਕਰਾਮਾਤ ਦਿਖਾਈ। ਐਡੀ ਕਰਨੀ ਕਿਸੇ ਨਹੀਂ ਹੋ ਸਕਦੀ, ਆਪ ਖੁਦਾ ਖੁਦਾ ਦਾ ਰੂਪ ਹੋ, ਇਹ ਕਿਰਪਾ ਕਰਕੇ ਦੱਸੋ। ਜਦੋਂ ਇਹ ਗੱਲ ਗੁਰੂ ਬਾਬੇ ਨੇ ਉਹਨਾਂ ਦੀ ਸੁਣੀ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਵਾਜੋਂ ਦੋਵੇਂ ਹੋਈ। ਗੁਰੂ ਜੀ ਦਾ ਸੱਚਾ ਤੇ ਯਥਾਰਥ ਉਪਦੇਸ਼
ਚੰਗੇ ਅਮਲਾਂ ਵਾਜੋਂ ਦੋਵੇਂ ਪੈਰੋਂਦੇ ਆ
آخے حاجیاں چھو املا باجو دوویں روئی کچا رنگ کسم کا پانی دھوتے پھر نہ روئی کرن بخیلی آپ وچ رام رحیم کتھائے کھلوئی راہ شیطانی دنیا ہوئی. ہاں گرو جی کہن لگے اتھے ہندو مسلمان اصول نہیں ہے, اتھے تک کرنی دا اصول ہے. جیڑا کوئی چنگی کرنی کردا ہے وہ سورگاں نوں جاندا ہے, تو بری کرنی کرن والا سورگاں نوں نہیں جاندا ہے. پاویں ہندو ہے پاویں مسلمان ہے, اتھے کرنی دا مل پیندا ہے. تو اس کر کے آپس وچ ایک دوجے نال ایرخا کر رہے ہیں, سڑیما کر رہے ہیں, ایک دوجے نوں نندتے ہیں, اپنے آپ نوں چنگا ماننے, اپنے مت نوں چنگا ماننے ہیں. ایوں تاں کچھ نہیں نہ بن. گرو جی کہن لگے کرنی دی لوڑ ہے, جس بشتہ نوں جانا ہے شب کرم چنگے عمل کرو. اگر ایسا نہیں کرتا گلاں نال ہی بشت پہنچنا چاہتا, ایں کچھ نہیں بننا ہوں. سو اس کر کے پاویں کوئی بھی ہے بس کرنی دا مل پیندا ہی. گرو بابا جی نے سانجا اپدیش کیتا دلان تو تعصب کٹن واسطے کیا, ایک دوجے نال تعصب نہ رکھو. مت متانتر جڑے ہیں جتنے بھی مذہب ہیں دھرم ہیں, یہ مانو سکول یا کالج ہوندے ہیں. جی سکول کالج تو ودیا پراپت ہوندی ہے, وہ ایک دوجے نال ایرخا سڑیما کرن واسطے نہیں بنے ہوں. اسی طرح جتنے بھی دھرم ہیں ان کا پریوجن پربھو پراپتی, جس تو وچھڑیا جی اس دے وچ جا کے پھر ملے تمام دکھاں تو بری ہوئے, یہ اس کا پریوجن ہے. اگر ایسا نہیں تو دھرم کیا ہے؟ سو یہاں گرو بابا جی نے انہوں نے سکشا دیتی نے. سارے جتنے دھرم سن انہوں نے استھانہ دے گرو بابا جی گئے, اسلام دے تھاواں تے ہندوؤں دے. سو یوں کر کے سب انہوں سے بھوک پران پڑھیا سی بھی کل یوگ دے وچ نانک اوتار ہوں گے گرو اوتار. اوتار ساسن بہت قسم دے ہوندے, نت نویت پورن پورن تم منسا ہمیشہ بہت قسم دے اوتار. نت اوتار تا سنتاں نوں کہے آپ اس مارگ تے چلنا دوسرے چلاونا, نت ہی ہوندے دنیا ایک نمت کسی نمت نوں لے کے آنا ہوں. جویں خرناش نے پرجا داستکتا فیلانی شروع کر دی, پرمیشر نو ایسا منظور نہیں ہوا. وہ دیکھا پہلاد پتر پیدا کرتا, پہلاد دی لیو پہلے ہی پرمیشر نال لگی سی دشتی سن. تیوں کر کے سکولاں وچ بھی اس نے آرڈر کیتا ہویا سی بچیاں نو رب دی ہون تو منکر کرو, ایسا ہی کیتا جاندا سی. پہلاد نو پڑھن واسطے بھیجیا, اتنے ان میری جی سکشا ملی, وہ حیران ہویا. وہ کہنے لگا ایسا نہیں ہو سکتا میں پرمیشر دی بھگتی تو کدے نہیں ہٹاں, جہاں مانک تن دا پرم پریوجن ہے انہوں میں کیویں چھڈ دیاں. منکھا دے دے وچ آ کے پربھو بھگتی کر کے اس نو ملن دا اپرالا کرنا ہے. پر وہ استادا نے خیر شکایت کی تھی رناکش دے پاس, اس نے بلا کے پوچھیا گچھیا بڑی تکلیفاں دیتیاں انہوں نے ہٹاؤن واسطے, تو رام کہن کی چھوڑ بان تو یہ تو چڑاؤں کے ہاں مانو. کہنے لگے پتا جی پرمیشر دی بھگتی کرنی مانک تن دا پرم پریوجن ہے, یہ نہیں میں چھوٹا کہ تسی میرے پتا تھوڑی سیوا کرنے میں ہر طریقے سے تیار ہوں. خیر انہوں پہاڑ تو روڑیا, پرماتما نے اتنے وہی رکشا کی, اگ چٹیا اتنے نہیں سڑیا, پانی میں ہاتھ پیر بند کے سٹیا اتنے نہیں ڈبیا, سپا نے گوڑے بند کیا, سپا نے نہیں اس نے کھدا, زہر دتا گیا کھانے کے زہر نہیں اس نے چڑھیا, اخیر تھم تپا لیا لوہے کا تھم لال سوا نال تپا کے کیتا بھی انہوں چمبڑ ہوں دیکھا تیرا کوئی رام ہے. پہلا تو انہوں بھی چمبڑ گیا, وہ بھی ٹھنڈا ہو گیا. اخیر سوچیا بھی ہور کوئی اپا نہیں اس نے لوار دے والے سب سے پہلے لا کرتا ہے. تو جدو ایسا ہویا اس موقع سے نمت اوتار نر سنگھ یعنی پرہلاد کی رکشا واسطے ہرناکش نو مارن واسطے یہ نمت اوتار اوتار نہیں لیا, نہیں جنم نہیں لیا, اتنے تھم بچوں ہی پرگٹ ہو گئے. سوتنتر ہے کہ نہیں ہو جائے تھم تھم چو پرگٹ ہو جائے, پاوی جنم لے لے تو اپنی مرضی. سیو کر کے تھم بچوں پرگٹ ہو کے ہرناکش نو مار دیتا ہے, پرہلاد نو بچایا, اس نے آج تل وغیرہ دے کے آپ ہو گیا. یہ نمت اوتار سی, تو اس نمت نے یعنی پرہلاد کی رکشا ہرناکش مارن واسطے یہ نمت سی, انہوں نے اس نمت اوتار دینا. ਇਸੇ ਤਰ੍ਹਾਂ ਤ੍ਰੇਤਾ ਯੁਗ ਦੇ ਵਿੱਚ ਰਾਮ ਅਵਤਾਰ ਵੀ ਨੂੰ ਇੱਕ ਅਵਤਾਰ ਸੀ। ਉਸਨੇ ਮਾਤਾ ਕੁਸ਼ਲਿਆ ਤੋਂ ਤੇ ਇੱਧਰ ਰਾਜੇ ਦਸ਼ਰਥ ਦੇ ਘਰ ਜਨਮ ਲਿਆ ਸੀ। ਉਸਨੇ ਉਹਨਾਂ ਦਾ ਨਿਮਿੱਤ ਸੀ ਰਾਵਣ, ਕੁੰਭਕਰਨ ਆਦਿ। ਇਹ ਅਨਿਆਈ ਰਾਜੇ ਸਨ, ਪਰਜਾ ਨੂੰ ਬਹੁਤ ਦੁਖਦਾਈ ਸਨ, ਰਾਕਸ਼ ਸੁਭਾਅ ਵਾਲੇ ਸਨ। ਇਹਨਾਂ ਨੂੰ ਮਾਰਨ ਵਾਸਤੇ ਰਾਮ ਅਵਤਾਰ ਹੋਏ, ਇਹ ਵੀ ਨਿਮਿੱਤ ਅਵਤਾਰ। ਉਸ ਤੋਂ ਅੱਗੇ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਅਵਤਾਰ ਵੀ ਨਿਮਿੱਤ ਅਵਤਾਰ ਹੋਇਆ। ਉਸ ਮੌਕੇ ਦੇ ਕੰਸ, ਜਰਾਸੰਧ ਵਗੈਰਾ ਬੜੇ ਅਨੇਕ ਰਾਜੇ ਇਹਨਾਂ ਨੇ ਮਾਰੇ, ਧਰਤੀ ਦਾ ਪਾਰ ਹੌਲਾ ਕੀਤਾ। ਸਿਉਂ ਕਰਕੇ ਇਹਨਾਂ ਨੂੰ ਨਿਮਿੱਤ ਕਹਿੰਦੇ। ਪਰ ਗੁਰੂ ਨਾਨਕ ਜੀ ਦਾ ਗੁਰੂ ਅਵਤਾਰ ਸੀ, ਉਹ ਨਾ ਹਨੇਰੇ ਦਾ ਰੂਹ ਨਾ ਪ੍ਰਕਾਸ਼, ਗਿਆਨ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਜੋ ਉਸਨੂੰ ਕਹਿੰਦੇ ਨੇ ਗੁਰੂ। ਇਨਸਾਨ ਨੂੰ ਦੁੱਖ ਦਾ ਕਾਰਨ ਅਗਿਆਨ ਹੈ, ਅੰਧਕਾਰ ਸੁਖ ਉਹਨਾਂ ਸੋਈ ਹੈ, ਰਾਜਾ ਰੰਗ ਦੋ ਮਿਲ ਰੋਈ। ਗਿਆਨ ਦੇ ਹਨੇਰੇ ਵਿੱਚ ਭਾਵੇਂ ਗਰੀਬ ਹੈ ਭਾਵੇਂ ਬਾਦਸ਼ਾਹ, ਦੋਵੇਂ ਠੇਡੇ ਖਾਂਦੇ। ਸੋ ਉਸ ਅਗਿਆਨ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਦਾ ਗੁਰੂ ਅਵਤਾਰ ਹੋਇਆ। ਗੁਰੂ ਨਾ ਹਨੇਰੇ ਦਾ ਰੂ ਨਾ ਪ੍ਰਕਾਸ਼, ਅਗਿਆਨ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨਾ ਇਹਦਾ। ਆਪ ਜੀ ਨੇ ਤਦੇ ਹੀ ਥਾਂ ਥਾਂ ਫਿਰ ਕੇ ਸੱਤਾਂ ਦੀਪਾਂ ਨਵਾਂ ਖੰਡ ਵਿੱਚ ਫਿਰ ਕੇ ਸਭ ਪਤਾ ਨੀ ਕਿੰਨੀ ਦੁਨੀਆਂ ਦਾ ਉਧਾਰ ਕੀਤਾ ਹੈ। ਅਗਰ ਸਾਰਾ ਇਤਿਹਾਸ ਗੁਰੂ ਬਾਬੇ ਦਾ ਦੇਖੋ ਫਿਰ ਪਤਾ ਲੱਗੇ ਵੀ ਕਿੰਨੀ ਦੁਨੀਆਂ ਦਾ ਗੁਰੂ ਬਾਬੇ ਨੇ ਉਧਾਰ ਕੀਤਾ। ਤਾਰੇ ਗਣੇ ਜਾਤਾ, ਤਾਰੇ ਗਣੇ ਜਾਤਾ। ਸੰਗਤਾਂ ਵਿੱਚ ਤਾਂ ਦੋ ਚਾਰ ਪ੍ਰਸੰਗ ਗੁਰੂ ਬਾਬੇ ਦੇ ਸੁਣ ਲੈਂਦੇ। ਇਸ ਕਰਕੇ ਉਹ ਜਿਹੜੇ ਨਿਮਿੱਤ ਅਵਤਾਰ ਉਹਨਾਂ ਥੋੜੇ ਜਿਹੇ ਭਗਤ ਆਉਂਦੇ ਨੇ। ਰਾਮ ਚੰਦਰ ਜੀ ਦਾ ਭਗਤ ਆਉਂਦਾ ਹੈ, ਲਣੀ ਆ ਗਈ ਹੈ, ਹਨੂਮਾਨ ਆ ਗਿਆ, ਇਹਨਾਂ ਦਾ ਜ਼ਿਕਰ ਜ਼ਿਆਦਾਤਰ ਆਉਂਦਾ, ਜ਼ਿਆਦਾ ਨਹੀਂ। ਉੱਧਰ ਕ੍ਰਿਸ਼ਨ ਜੀ ਦੇ ਭਗਤ ਜਿਹੜੇ ਉਹਨਾਂ ਦਾ ਆਉਂਦਾ, ਬਿਦਰ ਹੈ, ਅਰਜਨ ਹੈ, ਉਹ ਐਸਾ ਜ਼ਿਕਰ ਜ਼ਿਆਦਾ ਨਹੀਂ, ਕਿਉਂਕਿ ਉਹ ਨਿਮਿੱਤ ਅਵਤਾਰ ਸੀ। ਉਹਨਾਂ ਨੇ ਉਹਨਾਂ ਨੂੰ ਮਾਰਨ ਵਾਸਤੇ ਅਵਤਾਰ ਉਤਾਰ, ਐਸਾ ਹੀ ਨਿਮਿੱਤ ਸੀ ਉਹਨਾਂ ਦਾ। ਲੇਕਿਨ ਗੁਰੂ ਅਵਤਾਰ ਦਾ ਤਾਂ ਕੰਮ ਹੀ ਦੁਨੀਆਂ ਨੂੰ ਇਸ ਮਾਰਗ ਤੇ ਲਗਾਉਣਾ ਹੈ। ਗੁਰੂ ਜੀ ਨੇ ਨਾਮਦਾਨ ਇਸ਼ਨਾਨ ਦ੍ਰਿੜ ਕਰਵਾ ਕੇ ਲੋਕਾਂ ਨੂੰ ਅੰਤਰੰਗਿਆ ਦੀ ਸ਼ੁੱਧੀ ਦੁਆਰਾ ਗਿਆਨ ਦੀ ਪ੍ਰਾਪਤੀ ਤੋਂ, ਜਨਮ ਮਰਨ ਦੇ ਬੰਧਨਾਂ ਤੋਂ ਬਚਾਇਆ ਹੈ। ਇਸ ਕਰਕੇ ਗੁਰੂ ਜੀ ਨੇ ਪਤਾ ਨੀ ਕਿੰਨੀ ਕੁ ਦੁਨੀਆਂ ਸਾਰੀ, ਕਿੰਨੇ ਕੁ ਗੁਰੂ ਜੀ ਦੇ ਭਗਤ ਹਨ, ਸਾਰਿਆਂ ਨੇ ਗਿਣਤੀ ਹੋਣੀ ਬਹੁਤ ਮਹਾਨ ਹੈ। ਇਉਂ ਗੁਰੂ ਬਾਬਾ ਜੀ ਨੇ ਜਿੱਥੇ ਕਿਤੇ ਇੰਨੀਆਂ ਕਮੀਆਂ ਸੀ ਉਹ ਪੂਰੀਆਂ ਕੀਤੀਆਂ, ਜਿੱਥੇ ਬਿਲਕੁਲ ਅਚੇਤ ਸਨ ਲੋਕ ਉਹਨਾਂ ਨੂੰ ਵਾਹਿਗੁਰੂ ਦੀ ਭਗਤੀ ਵਿੱਚ ਪ੍ਰਵਿਰਤ ਕਰਕੇ ਜਨਮ ਸੁਖਮਿਤ ਕੀਤੇ ਹਨ। ਰਾਜੇ ਰਾਣਿਆਂ ਦੇ ਪਹੁੰਚੀ ਸ਼ਿੰਦਾ ਵਰਗੇ ਰਾਜਿਆਂ ਦੇ ਘਰ ਪਹੁੰਚ ਕੇ ਭਗਤ ਯੋਗ ਦਾ ਉਪਦੇਸ਼ ਕੀਤਾ। ਤੁਹਾਡੇ ਰਾਕਸ਼ ਵਰਗਿਆਂ ਨੂੰ ਉਹਨਾਂ ਦੇ ਰਾਕਸ਼ ਸੁਭਾਵ ਤੋਂ ਰਹਿਤ ਕਰਕੇ ਉਹਨਾਂ ਦੇਵਤਾ ਸੁਭਾਵ ਬਖਸ਼ਿਆ। ਸੱਜਣ ਠੱਗ ਵਰਗਿਆਂ ਨੂੰ ਠੱਗੀ ਤੋਂ ਹਟਾ ਕੇ ਉਹਨਾਂ ਰਾਹੀਂ ਰਾਸ਼ਤੀ ਤੇ ਲਿਆਂਦਾ। ਕੂਵੇ ਚੋਰ ਵਰਗਿਆਂ ਨੂੰ ਵੀ ਚੋਰੀ ਤੋਂ ਹਟਾ ਕੇ ਮੁਰਾਦੇ ਦਿੱਤੇ। ਇਸੇ ਤਰ੍ਹਾਂ ਗੁਰੂ ਬਾਬਾ ਜੀ ਦੇ ਅਨੇਕ ਹਨ ਕਹਿ ਰਹੇ ਹੋ। ਰਾਜੇ ਅਨੇਕ ਹੋ ਚੁੱਕੇ ਸਨ ਬਹੁਤ ਸਾਰੇ, ਭਾਵੇਂ ਸਾਰੇ ਨਹੀਂ ਹੋਣਗੇ, ਵਿੱਚ ਥੋੜੇ ਅੱਛੇ ਵੀ ਹੋਣਗੇ, ਲੇਕਿਨ ਬਹੁਤ ਹੀ ਮੈਜੋਰਿਟੀ ਲਈ ਜਾਂਦੀ ਤੇ ਬਹੁਤੇ ਅਨਿਆਈ ਹੋ ਚੁੱਕੇ ਸਨ। ਪ੍ਰਜਾ ਨੂੰ ਬੜਾ ਦੁੱਖ ਹੁੰਦਾ। ਰਾਜੇ ਚੁਰੀ ਨਿਆਂ ਕੀ, ਸਭ ਤੇ ਮੁੱਖ ਧਰਮ ਦਾ ਨਿਆਂ ਇਨਸਾਫ ਕਰਨਾ ਹੁੰਦਾ। ਕਾਰੂ ਬਾਦਸ਼ਾਹ ਹੋਇਆ ਹੈ, ਕਾਰੂ ਇਤਨਾ ਜ਼ਾਲਮ ਸੀ, ਸਾਰੀ ਪ੍ਰਜਾ ਦਾ ਪੈਸਾ ਖਸੋਟ ਲਿਆ, 40 ਗੰਜ ਮਾਇਆ ਦੇ ਇਕੱਠੇ ਕੀਤੇ, ਉਹਦਾ ਪੁੱਤਰ ਹੋਇਆ ਹੈ। ਉਸਨੇ ਸੋਚਿਆ ਵੀ ਮੇਰੇ ਪਿਤਾ ਨੇ ਤੇ 40 ਗੰਜ 40 ਖਜ਼ਾਨੇ ਇਕੱਠੇ ਕੀਤੇ ਨੇ, ਮੈਂ ਕੋਈ ਤਰੱਕੀ ਕਰਾਂ। ਉਸਨੇ ਪਤਾ ਲਿਆ ਵੀ ਪਬਲਿਕ ਵਿੱਚ ਪੈਸਾ ਹੈ ਕਿ ਨਾ, ਕੁਛ ਪੈਸਾ ਪਤਾ ਲੈਣ ਦਾ ਉਸਨੇ ਇੱਕ ਢੰਗ ਬਣਾਇਆ। ਆਪਣੀ ਨੌਜਵਾਨ ਲੜਕੀ ਬਾਜ਼ਾਰ ਦੇ ਵਿੱਚ ਖੜੀ ਕਰ ਦਿੱਤੀ ਤੇ ਐਲਾਨ ਕਰ ਦਿੱਤਾ, ਜਿਹੜਾ 1 ਰੁਪਿਆ ਦੇਵੇ ਬਾਦਸ਼ਾਹ ਦੀ ਲੜਕੀ ਨਾਲ ਸ਼ਾਦੀ ਕਰਾ। ਮਤਲਬ ਪੈਸਾ ਕਿੱਥੇ ਸੀ? ਲੋਕਾਂ ਦੁਖੀ ਸੀ, ਪਰਜਾ ਸਾਰੀ ਬਿਲਕੁਲ ਸੀ। ਅਖੀਰ ਇੱਕ ਲੜਕਾ ਵਿਧਵਾ ਮਾਈ ਦਾ ਆਪਣੀ ਮਾਂ ਕੋਲ ਜਾ ਕੇ ਰੋਣ ਲੱਗਿਆ, ਕਹਿਣ ਲੱਗਾ ਮੈਨੂੰ 1 ਰੁਪਿਆ ਦੇ। ਕਿਉਂ? ਬਾਦਸ਼ਾਹ ਦੀ ਲੜਕੀ ਨਾਲ ਵਿਆਹ ਹੋ ਜਾਏ? ਉਹ ਕਹਿੰਦੀ ਪਗਲਾ ਹੋਇਆ, ਬਾਦਸ਼ਾਹ ਦੀ ਲੜਕੀ 1 ਰੁਪਿਆ ਨੂੰ ਕੌਣ ਵਿਆਹ? ਬਾਦਸ਼ਾਹ ਦੀ ਲੜਕੀ ਨੂੰ ਅਕਲ ਤਾਂ ਕਰ, ਕੋਈ ਛਾੜਾ ਹੈ ਇਹ? ਪਰ ਅਕਲ ਉਸ ਉਮਰ ਵਿੱਚ ਅਕਲ ਇਹੀ ਹੁੰਦੀ, ਕਿਸੇ ਦੀ ਇਹਨੇ ਅਕਲ ਲੈਣ ਨੂੰ ਤਿਆਰ ਵੀ ਨਹੀਂ ਹੁੰਦਾ, ਆਪਣੀ ਅਕਲ ਦੇ ਅਨੁਸਾਰ ਹੀ ਚੱਲਦਾ, ਚੜ੍ਹਦੀ ਉਮਰ ਹੁੰਦੀ ਹੈ, ਮੂੜ ਮਤ ਮੰਨੀ ਹੁੰਦੀ। ਬੜਾ ਸਮਝਾਇਆ ਉਸ ਬੁੱਢੀ ਨੇ, ਲੇਕਿਨ ਡੱਕਾ ਹੀ ਨਾ ਉਹਦੇ ਦਿਮਾਗ ਵਿੱਚ ਗੱਲ ਆਈ। ਅਖੀਰ ਉਹਨੇ ਕਿਹਾ, ਕਹਿਣ ਲੱਗਾ ਜੇ ਨਹੀਂ ਮੈਨੂੰ ਰੁਪਿਆ ਦੇਗੀ ਮੈਂ ਮਰ ਜਾਊਂਗਾ, ਘਾਤ ਕਰ ਲੂੰ ਆਪਣਾ। ਉਹਨੇ ਸੋਚਿਆ ਇੱਕੋ ਮੇਰਾ ਪੁੱਤਰ ਹੈ, ਮਰੀ ਨਾ ਜਾਵੇ ਕਿਤੇ। ਕਹਿਣ ਲੱਗੇ ਫਲਾਣੀ ਤਾਂ ਕਬਰ ਹੈ ਤੇਰੇ ਬਾਪ ਦੀ, ਉਹਦੇ ਮੂੰਹ 'ਚ 1 ਰੁਪਿਆ ਪਾਇਆ ਸੀ, ਉੱਥੇ ਦੇਖ ਜਾ ਕੇ ਜੇ ਹੈ ਕਬਰ ਪੱਟੀ ਦਾ ਜਰਦਾ ਖਾਧਾ, ਰੁਪਿਆ ਨਿਕਲਿਆ। ਉਸ ਮੌਕੇ ਉਹ ਰੁਪਿਆ ਜਦੋਂ ਲਿਆ ਕੇ ਦਿੱਤਾ, ਗ੍ਰਿਫਤਾਰ ਕਰ ਲਿਆ, ਜੇਲ੍ਹ ਸਿੱਟਿਆ ਤੇ ਪਤਾ ਲਿਆ ਕਿੱਥੋਂ ਉਹਨੇ ਸਾਰੀ ਗੱਲ ਦੱਸੀ। ਉਹ ਕਬਰ ਵਿੱਚੋਂ ਸਾਰੀਆਂ ਕਬਰਾਂ ਪਟਵਾ ਲਈਆਂ ਸੀ। ਯੋ 45 ਗੰਜ ਰੁਪਏ ਯਾਨੀ 45 ਖਜ਼ਾਨੇ 40 ਗੰਜ ਦੀ ਬਜਾਏ 45 ਪੰਜ ਹੋਰ ਜ਼ਿਆਦਾ ਵਧਾਏ। ਇਹ ਜੀ ਹਾਲਤ ਹੋ ਚੁੱਕੀ ਸੀ ਜਦੋਂ ਪਬਲਿਕ ਦੇ ਵਿੱਚ ਪੈਸਾ ਨਾ ਰਹਿ ਜੇ। ਇਹ ਜੀ ਹਾਲਤ ਹੋ ਜੇ ਪਬਲਿਕ ਦੁਖੀ ਤਾਂ ਹੋਣਾ ਹੀ ਹੈ। ਉਸ ਮਗੋ ਦੀ ਪੁਕਾਰ ਰੱਬ ਦੀ ਦਰਗਾਹ ਵਿੱਚ ਸੁਣੀ ਜਾਣੀ, ਹੋਰ ਕੌਣ ਸੁਣੇ। ਇਉਂ ਕਰਕੇ ਗੁਰੂ ਜੀ ਇਹਨਾਂ ਲੋਕਾਂ ਦੀ ਦਿਲਕ ਦੀ ਹਾਲਤ ਦੇਖ ਕੇ ਉੱਥੇ ਪਹੁੰਚ ਕੇ ਕਾਰੂ ਨੂੰ ਮਤ ਦੇਣ ਵਾਸਤੇ ਥੇ ਸੀ ਉਸਦੇ ਮਹਿਲਾਂ ਦੇ ਨਜ਼ਦੀਕ, ਉੱਥੇ ਜਾ ਕੇ ਬੈਠ ਜਾਂਦੇ ਹਨ। ਟੀਕਰੀਆਂ ਇੰਤਿਹਾਂ ਤੇ ਅਕਸਰ ਹੁੰਦੀਆਂ ਹਨ, ਟੀਕਰੀਆਂ ਇਕੱਠੀਆਂ ਕਰਨ ਲੱਗੇ। ਭਾਈ ਬਾਲੇ ਨੇ ਵੀ ਲਗਾ ਲਏ, ਮਰਦਾਨੇ ਨੂੰ ਭੇਜਿਆ, ਉੱਥੇ ਜਾ। ਉਹ ਮਾਲ ਹੈ ਬਾਦਸ਼ਾਹ, ਉਹਨੂੰ ਕਹਿ ਤੈਨੂੰ ਫਕੀਰ ਬਣਾਉਂਦਾ। ਤੂੰ ਕਹਿਣ ਲੱਗਾ ਮੇਰੇ ਕਹੇ ਤੇ ਹੈ ਜਾਂ ਜ਼ਾਲਮ ਬਾਦਸ਼ਾਹ ਕਿਵੇਂ ਆਜੂ, ਇਹ ਤੂੰ ਜਾ ਤਾਂ ਸੀ ਆ ਜਾਏਗਾ। ਮਰਦਾਨਾ ਉੱਥੇ ਜਾ ਕੇ ਪਹਿਰੇਦਾਰ ਨੂੰ ਕਹਿਣ ਲੱਗਾ ਬਾਦਸ਼ਾਹ ਨੂੰ ਫਕੀਰ ਬੁਲਾ ਰਿਹਾ ਸੀ ਤੇ ਬੈਠਾ। ਸੋ ਇਹ ਸੁਣ ਕੇ ਪਹਿਰੇਦਾਰ ਕਹਿਣ ਲੱਗਾ ਫਕੀਰ ਦੇ ਬੁਲਾਏ ਤੂੰ ਕਿਵੇਂ ਆਜੂ, ਆਜਾ ਤਾਂ ਹੈ ਨੀ। ਉਹ ਤਾਂ ਬਹੁਤ ਅਜੀਬ ਕਿਸਮ ਦਾ ਬੰਦਾ ਹੈ। ਮਰਦਾਨਾ ਕਹਿਣ ਲੱਗਾ ਸੁਨੇਹਾ ਤਾਂ ਦੇ ਦੇ ਤੂੰ ਜਾ ਕੇ। ਫਿਰ ਸੁਨੇਹਾ ਦਿੱਤਾ, ਗੁਰੂ ਬਾਬਾ ਜੀ ਨੇ ਅੰਦਰੋਂ ਪ੍ਰੇਰਣਾ ਕੀਤੀ, ਉੱਠ ਕੇ ਆ ਗਿਆ। ਜਦੋਂ ਆਇਆ ਛੇਤੀ ਛੇਤੀ ਚੀਕਰੀਆਂ ਇਕੱਠੀਆਂ ਕਰਕੇ ਗੁਰੂ ਜੀ ਤੇ ਲਾ ਰਹੇ ਸੀ, ਨਾਲੇ ਭਾਈ ਬਾਲਾ ਲੱਗਿਆ ਹੋਇਆ ਸੀ। ਆ ਕੇ ਸਲਾਮ ਕੀਤਾ, ਲੇਕਿਨ ਗੁਰੂ ਜੀ ਨੇ ਉਹਦੇ ਵੱਲ ਤੱਕਿਆ ਕੋਈ। ਕਹਿਣ ਫਕੀਰ ਸਾਹਿਬ ਸੁਨੇਹਾ ਭੇਜਿਆ ਸੀ, ਮੈਨੂੰ ਬੁਲਾਇਆ ਸੀ, ਦੱਸੋ ਕੀ ਕੰਮ ਹੈ। ਇਹ ਟੀਕਰੀਆਂ ਇਕੱਠੀਆਂ ਇਹ ਤੁਹਾਡੇ ਕਿਸ ਕੰਮ ਹੋਣਗੀਆਂ, ਇਹਨੂੰ ਫਜ਼ੂਲ ਹੀ ਤੁਸੀਂ ਖੇਚਲ ਕਰਦੇ ਹੋ। ਕਹਿਣ ਲੱਗੇ ਮੈਂ ਪ੍ਰਲੋਕ ਕਿਉਂ ਲੈ ਕੇ ਜਾਊ ਗੁਰੂ ਨਾਨਕ ਜੀ ਕੋਲ। ਬੜਾ ਹੱਸੇ, ਕਹਿੰਦੇ ਪ੍ਰਲੋਕ ਨੂੰ ਕਿਵੇਂ ਜਾਣਗੀਆਂ ਟੀਕਰੀਆਂ, ਪ੍ਰਲੋਕ ਨੂੰ ਕੌਣ ਲੈ ਜਾਏ ਇਹਨਾਂ ਨੂੰ। ਪ੍ਰਲੋਕ ਤਾਂ ਆਹ ਸਰੀਰ ਵੀ ਇੱਥੇ ਰਹਿ ਜਾਂਦੇ, ਦਫਨਾ ਦਿੰਦੇ, ਲੋਕ ਸੁੱਕ ਦਿੰਦੇ ਨੇ। ਪ੍ਰਲੋਕ ਤਾਂ ਸੂਖਸ਼ਮ ਸਰੀਰ ਦੇ ਸਹਿਤ ਜੀਵਾਤਮਾ ਜਾਂਦਾ, ਇਹ ਕਸਤੂਰੀ ਚੀਜ਼ਾਂ ਕਿਵੇਂ ਕੋਈ ਲੈ ਜਾਊਗਾ ਨਾਲ। ਗੁਰੂ ਜੀ ਇਹੀ ਖਾਣਾ ਚਾਹੁੰਦੇ ਸੀ, ਕਹਿਣ ਲੱਗੇ ਬਾਦਸ਼ਾਹ ਹੀ ਆਉਂਦਾ ਸੀ। ਉਹ 45 ਗੰਜ ਇਕੱਠੇ ਕੀਤੇ ਦੁਨੀਆ ਦੇ ਯਾਨੀ ਪਬਲਿਕ ਤੇ ਜ਼ੁਲਮ ਕਰਕੇ, ਉਹ ਤੇਰੇ ਨਾਲ ਜਾਣ, ਠੀਕਰੀਆਂ ਨਹੀਂ ਜਾਣਗੀਆਂ, ਅਸੂਰ ਸ਼ੀਰ ਨਹੀਂ ਨਾਲ ਜਾਏਗਾ ਤੇ ਉਹ ਨਾਲ ਜਾਣਗੇ। ਸੋਚਣ ਲੱਗੇ ਉਸ ਮੌਕੇ ਗੁਰੂ ਜੀ ਨੇ ਉਸ ਨਸੀਤਨਾਮਾ ਉਚਾਰਨ ਕਰਕੇ ਉਸਨੂੰ ਸਿੱਖਿਆ ਦਿੱਤੀ ਹੈ। ਇਹ ਜੇ ਸਾਈਂ ਗੁਰੂ ਬਾਬਾ ਜੀ ਸ਼ਕਤੀ ਵਰਤੇ ਰਹੇ ਉਹਦੇ ਦਿਲ ਨੂੰ ਪ੍ਰੇਰਨ। ਅਖੀਰ ਚਰਨੀ ਡਿੱਗਿਆ, ਕਹਿਣ ਲੱਗੇ ਪਬਲਿਕ ਨੂੰ ਸੁੱਖ ਦੇ। ਰਾਜੇ ਜੁਰੀ ਨੇ ਕੀ ਤੁਹਾਡਾ ਫਰਜ਼ ਹੁੰਦਾ ਪਬਲਿਕ ਨੂੰ ਸੁੱਖ ਦੇਣਾ, ਅਗਰ ਐਸਾ ਨਹੀਂ ਹੁੰਦਾ ਪਤਾ ਨੀ ਕਿੰਨੀ ਦੇਰ ਤੱਕ ਦੋਸ਼ ਕਦੀ ਜਲਦਾ ਰਹਿੰਦਾ। ਇਉਂ ਕਰਕੇ ਖੈਰ ਉਸਨੂੰ ਰਾਹ ਰਾਸਤੀ ਦੀ ਸਿੱਖਿਆ ਦਿੱਤੀ। 40 ਗੰਜ ਜੋੜੇ ਉਹਨਾਂ ਰੱਖਿਓ, ਈਮਾਨ ਦੇਖੋ ਰੇ ਲੋਕੋ ਕਾਰੂ ਉੱਤਾ ਪਰੇਸ਼ਾਨ, ਪੈਸਾ ਕਿਸੀ ਕਾ ਜੋ ਖਰਚੇ ਔਰ ਖਾਏ ਦੇਵੇ ਤਲਾਵੇ ਰਾਵੇ ਖੁਦ, ਇਹੋ ਜਿਹਾ ਕੁਛ ਗੁਰੂ ਜੀ ਨੇ ਇਸ ਮੌਕੇ ਨਸੀਤਨਾਮਾ ਸਿੱਖਿਆ ਦੇਣ ਵਾਸਤੇ ਵਿਚਾਰ ਦਿੱਤਾ ਸੀ। ਇਹੋ ਜਿਹੇ ਅਨੇਕ ਰਾਜਿਆਂ ਦੇ ਪਾਸ ਜਾ ਕੇ ਗੁਰੂ ਜੀ, ਕਿਉਂਕਿ ਅਗਰ ਰਾਜਾ ਧਰਮਾਤਮਾ ਹੈ ਪ੍ਰਜਾ ਖੁਦ ਬਖੁਦ ਧਰਮਾਤਮਾ ਹੋ ਜਾਏਗੀ। ਰਾਜਿਆਂ ਨੂੰ ਸਿੱਖਿਆ ਦੇਣ ਦੀ ਲੋੜ ਨਹੀਂ ਪੈਂਦੀ, ਉਹਨਾਂ ਨੂੰ ਆਪ ਸਿਰ ਧਰਮਾਤਮਾ ਹੋਣ ਦੀ ਲੋੜ ਪੈਂਦੀ ਹੈ। ਅਗਰ ਆਪ ਹੀ ਧਰਮਾਤਮਾ ਹੋ ਜਾਣ ਪਬਲਿਕ ਆਪ ਹੀ ਹੋ ਜਾਏਗੀ, ਕੁਦਰਤੀ ਗੱਲ ਹੁੰਦੀ। ਸੋ ਇਸ ਕਰਕੇ ਸਾਹਿਬ ਗੁਰੂ ਬਾਬਾ ਜੀ ਨੇ ਸੰਸਾਰ ਦਾ ਜਿੱਥੇ ਕਿਤੇ ਫਿਰ ਕੇ ਐਸਾ ਹੀ ਉਧਾਰ ਕੀਤਾ।
ਆਇਆ ਗੁਰੂ ਨਾਨਕ ਜਗ Thank you.
تو اس کر کے تو ایک اور بادشاہ ہے جب ایک دن بہت ظالم سی لاجورد نام کر کے بڑی پبلک دکھی سی روندی سی ایک پکار کوئی نہیں سی سننا رب کی درگاہ جنگل چ بیٹھے نے گرو جی کہ بھائی بالا مردانا بڑی دکھی دی آواز کن وچ پی رہی ہے تو صحیح نہیں جاندی برداشت نہیں ہو رہی تسی ایتھے رہے کچھ دیر جنگل وچ تو مینوں ننکار دا حکم ایسا ہی ہے جو کچھ کرنا ہے تو کوتک نہیں دیکھے جانے اس کر کے تسی ایتھے ہی رہو تمہیں ایتھے ہی آ ملا تو انہوں نے چڑھ کے گرو جی الوپ ہو کے کی دیکھیا وہ شہر دے دروازے بیٹھے ایک سلت اتریا گرو بابا جی پجامہ جی اوپر تیس بارے قرآن دے لکھے ہوئے بہت عجیب قسم کا جامع سی وہ پیر کے گرو جی اتنے دروازے بیٹھے انہوں دیکھ دیکھ کے سب لوگ حیران ہو بادشاہ دے پاس خبر کر دیتی ایک فقیر بیٹھا ہے کوئی اس دے اشچر جامع پہنے ہوئے جی اوپر قرآن دے سپارے پہ بھی لکھے ہوئے تے وہ بادشاہ نے جدو سنیا حکم کیتا بے فقیر تو کھولیا دہا لیا اس دے اہلکار آئے کہ اس کی سائی بادشاہ کا حکم ہے دیکھے میرا جامع ہے خلط ہے لا دیو کہ لا لو گرو جی کہنے لگے میں تو نہیں روکتا سارا زور لا چکے وہ جامع نہیں لے جا کے بادشاہ نے کہا بھائی اس سے سارا زور لا چکی ہیں وہ جامع نہیں لینا ہے کوئی چیٹکی فقیر ہے پھر بادشاہ کہنے کرو انہوں لکڑا دیکھا پتھر دیکھا دب دے اتنے گرو جی بیٹھے لوگوں نے آ کے پتھر بسونے شروع کیے پر گرو جی نے کون تکلیف دے سکتا ہے ساکشات پاپ پتھروں کے ڈھیر لاتے لیکن گرو جی تھوڑی دیر بعد دیکھے پتھر کے اوپر بیٹھے ہوئے تیوں پڑھ رہے ہیں
سو دکھ کیسے پاوے جی دا رکھا ہے پرماتما
के श्री उपकृत स्वामी सोदुख कैसा पावे। बोल न जाने माया मदमाता मरना चीत न आवे। यूं गुरु बाबा जी उस पत्थरां दे ढेर ते बैठे हैं, यूं उची उच्चारण करते हैं। जाके बादशाह नूं दस्या अहंकारा ने, ਉਹ ਫਕੀਰ ਨੂੰ ਕੋਈ ਤਕਲੀਫ਼ ਨਹੀਂ ਹੋਈ ਪੱਥਰਾਂ ਦੀ, ਉਹ ਤਾਂ ਪੱਥਰਾਂ ਦੇ ਢੇਰ ਤੇ ਬੈਠਾ ਹੋਇਆ ਰੱਬ ਦੇ ਗੁਣ ਗਾ ਰਿਹਾ। ਹੈਰਾਨ ਹੋ ਗਿਆ, ਚੱਜ ਗੱਲ ਹੈ, ਇੰਨੇ ਪੱਥਰ ਉੱਤੇ ਛਿੱਟੇ ਕੁਛ ਨਹੀਂ ਹੋਇਆ। ਅਖੀਰ ਬਹੁਤਾ ਪੱਥਰ ਸੁਭਾਅ ਬਣਿਆ ਹੋਇਆ ਸੀ, ਜਿਹਦਾ ਬਹੁਤਾ ਪਾਪਾਂ ਕਰਕੇ ਮਨ ਮੈਲਾ ਹੋਵੇ, ਉਹ ਤੇ ਇੰਨੀਆਂ ਗੱਲਾਂ ਦੇ ਛੇਤੀ ਪੱਥਰ ਨਹੀਂ ਹੁੰਦਾ, ਇੰਨਾ ਕੋਈ ਦੇਖ ਕੇ ਵੀ ਅਸਰ ਨਹੀਂ ਹੁੰਦਾ। ਕਹਿਣ ਲੱਗਾ, ਅੱਛਾ ਇਉਂ ਕਰੋ, ਉਸ ਫਕੀਰ ਨੂੰ ਹੱਥ ਪੈਰ ਨੂੜ ਕੇ ਉਸਦੇ ਦਰਿਆ ਵਿੱਚ ਛੱਡ ਦਿਓ। ਜਦੋਂ ਐਸਾ ਕੀਤਾ, ਹੱਥ ਪੈਰ ਬੰਨ ਕੇ ਦਰਿਆ ਦੇ ਵਿੱਚ ਛੱਡ ਦਿੱਤਾ। ਦਰਿਆ ਨੇ ਪਾਣੀ ਨੇ ਕੀ ਕਹਿਣਾ, ਸਾਰੀ ਪ੍ਰਕਿਰਤੀ ਤਾਂ ਗੁਰੂ ਬਾਬੇ ਦੇ ਹੁਕਮ ਵਿੱਚ ਸੀ, ਦਰਿਆ ਦੀ ਕੀ ਸੁੱਤਿਆ ਸੀ ਉਹਨਾਂ ਨੂੰ ਡੋਬ ਸਕੇ। ਤਾਂ ਗੁਰੂ ਜੀ ਦੇ ਵਾਸਤੇ ਮ੍ਰਿਗਸ਼ਾਲਾ ਵਿੱਚ ਗਈ ਹੈ, ਚੌਂਕੜਾ ਮਾਰ ਕੇ ਬੈਠਣ ਇੱਧਰ ਉੱਧਰ, ਖੁਸ਼ੀ ਦੇ ਵਿੱਚ ਪਾਣੀ ਵਿੱਚ ਤੈਰ ਰਹੇ ਹਨ। ਤੇ ਕਹਿੰਦੇ ਹਨ, ਦੇਖੋ ਪਾਣੀ ਵੀ ਇਹਨੇ ਦਰਿਆ ਵੀ ਵਾਹਿਗੁਰੂ ਦੇ ਪਿਆਰਿਆਂ ਨੂੰ ਕੁਛ ਨੀ ਕਹਿੰਦਾ, ਅਸੀਂ ਉਹ ਧਾਰਨ ਕਰਦੇ ਹਾਂ।
ਜਲ ਵਿੱਚ ਨਾ ਡੁੱਬਦੇ ਹੋ, ਮਨ ਵਿੱਚ ਹੈ
ਸਮਾਨ ਲੋਕ ਪ੍ਰਲੋਕ ਸਦਾ ਸੰਗ ਸਹਾਈ ਜਤ ਕਦਮ ਰਖਵਾਲੇ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਏ ਨਾ ਸਾਕੇ ਜਾਲੇ। ਜਦੋਂ ਇਹ ਦਿਸ਼ਾ ਦੇਖੀ ਫਿਰ ਜਾ ਕੇ ਬਾਦਸ਼ਾਹ ਨੂੰ ਕਿਹਾ, ਉਹ ਫਕੀਰ ਤਾਂ ਪਾਣੀ ਵਿੱਚ ਵੀ ਨਹੀਂ ਦਰਿਆ ਵਿੱਚ ਵੀ ਨਹੀਂ ਡੁੱਬਿਆ। ਕਹਿਣਗੇ ਉਹਨੂੰ ਕਹੋ ਜਾਮਾ ਲਾ ਦੇਵੇ। ਗੁਰੂ ਜੀ ਨੂੰ ਆ ਕੇ ਕਹਿਣ ਲੱਗੇ, ਫਿਰ ਇਹ ਜਾਮਾ ਲਾ ਦਿਓ। ਕਹਿਣ ਲਾ ਲਓ, ਅਸੀਂ ਤਾਂ ਨਹੀਂ ਰੋਕਦੇ, ਲਓ ਜਾਮਾ ਕਿਵੇਂ ਲਏ। ਅਖੀਰ ਬਾਦਸ਼ਾਹ ਕਹਿਣ ਲੱਗਾ, ਬਹੁਤ ਸਾਰੇ ਲੱਕੜਾਂ ਇਕੱਠੀਆਂ ਕਰਕੇ ਉਹਦੇ ਵਿੱਚ ਬਿਠਾ ਕੇ ਇਸ ਨੂੰ ਅੱਗ ਵਿੱਚ ਫੂਕ ਦੇ। ਐਸਾ ਹੀ ਕੀਤਾ ਗਿਆ। ਪ੍ਰਸਾਦ ਸਿੰਘ ਤੇ ਅੱਗ ਨੇ ਕੀ ਕਹਿਣਾ ਸੀ, ਸਾਰੀ ਪ੍ਰਕਿਰਤੀ ਤਾਂ ਸੇਵਾਦਾਰ ਹੈ ਬਾਬੇ। ਇਉਂ ਕਰਕੇ ਗੁਰੂ ਜੀ ਉਸ ਭਾਂਬੜ ਮੱਚਦਿਆਂ ਦੇ ਉੱਪਰ ਬੈਠੇ ਹੋਏ ਐਸੇ ਉਚਾਰਨ ਕਰਦੇ,
ਸਤਿਵਾਨ ਲੱਗਦੀ ਜੀ ਗੁਰਾਂ ਦੀ ਚਰਨ
ਨਾਲ ਲੱਗ ਗਈ ਪਾਵਨ ਸ਼ਰਨਾਈ ਸਾਹਿਬ ਸਿੰਘ ਰਾਤ ਦਾ ਵਕਤ ਹੈ, ਸ਼ਬਦ ਵਿਚ ਬੋਲਦੇ ਰਹੋ, ਨੀਂਦ ਆਲਸ ਨਹੀਂ ਤੰਗ ਕਰੇਗੀ, ਖਿਆਲ ਵੀ ਨਹੀਂ ਖੇੜੇਗਾ, ਆਸ ਸ਼ਬਦ ਵਿਚ ਬੋਲਣ ਕਰਕੇ ਜਿੰਨਾ ਉੱਚੀ ਬੋਲੋਗੇ ਉਤਨਾ ਜ਼ਿਆਦਾ ਲਾਭ ਹੈ, ਕਿਉਂਕਿ ਆਵਾਜ਼ਾਂ ਜਿਹੜੀਆਂ ਹਨ ਇਹ ਵਿਨਾਸ਼ ਨਹੀਂ ਹੁੰਦੀਆਂ। ਜਿਤਨੀਆਂ ਵੀ ਬੁਰੀਆਂ ਚੰਗੀਆਂ ਹਰੀ ਜਸਤੀਆਂ ਹੋਰ ਕਿਸਮ ਦੀਆਂ ਆਵਾਜ਼ਾਂ ਇਹ ਆਸਮਾਨ ਵਿੱਚ ਚੱਕਰ ਕੱਟਦੀਆਂ ਨੇ, ਜੇ ਕਿਤੇ ਵਿਨਾਸ਼ ਹੋ ਜਾਣ, ਆ ਜਿਹੜੇ ਸੁਣਾਉਂਦੇ ਹਨ ਇਹਨਾਂ ਨੂੰ ਕੈਚ ਕਰਕੇ ਸੁਣਾਉਂਦੇ ਹਨ। ਇਸੇ ਤਰ੍ਹਾਂ ਫਿਰਦੀਆਂ ਨੇ ਜਿਹੜੀਆਂ ਬੁਰੀਆਂ ਆਵਾਜ਼ਾਂ ਹਨ ਉਹ ਬੁਰਾ ਵਾਤਾਵਰਣ ਪੈਦਾ ਕਰਦੀਆਂ ਸੰਸਾਰ ਦੇ ਵਾਸਤੇ, ਜਿਹੜੀਆਂ ਚੰਗੀਆਂ ਹਰੀ ਜਸਦੀਆਂ ਆਵਾਜ਼ਾਂ ਹਨ ਇਹ ਸ਼ੁੱਧ ਤੇ ਸ਼ਾਂਤ ਵਾਤਾਵਰਣ ਪੈਦਾ ਕਰਦੀਆਂ। ਇਸ ਕਰਕੇ ਇਹ ਜਿੰਨਾ ਉੱਚੀ ਬੋਲੋਗੇ ਆਪਣੇ ਆਪ ਨੂੰ ਵੀ ਫਾਇਦਾ ਹੈ, ਹੋਰਨਾਂ ਵਾਸਤੇ ਵੀ ਲਾਭਦਾਇਕ ਹੈ। ਦੂਸਰੇ ਰਾਤ ਦਾ ਵਕਤ ਹੈ, ਪ੍ਰਸ਼ਾਦ ਪਾਣੀ ਛਕਿਆ ਹੁੰਦਾ, ਨੀਂਦ ਦਬਾਉਂਦੀ ਹੈ, ਆਲਸ ਤੰਗ ਕਰਿਆ ਕਰਦੀ ਹੈ। ਜੇ ਸ਼ਬਦ ਵਿੱਚ ਗੱਜ ਕੇ ਬੋਲਦੇ ਰਹੋ ਆਲਸ ਨਹੀਂ ਆਏਗੀ, ਨੀਂਦ ਨਹੀਂ ਤੰਗ ਕਰੇਗੀ, ਇੱਥੇ ਆਉਣ ਦਾ ਪੂਰਾ ਪੂਰਾ ਲਾਭ ਪ੍ਰਾਪਤ ਹੋਏਗਾ। ਘਰ ਛੱਡੇ ਹਨ, ਕੰਮ ਕਾਰ ਛੱਡਿਆ, ਆਰਾਮ ਛੱਡਿਆ ਹੈ, ਇਸੇ ਲਾਭ ਦੇ ਵਾਸਤੇ ਕਿਉਂ ਉਸ ਅੱਗ ਤੇ ਬੈਠਿਆ ਵੀ ਦੇਖਿਆ ਕੁਛ ਨਹੀਂ ਹੋਇਆ। ਅਖੀਰ ਬਾਦਸ਼ਾਹ ਨੂੰ ਖਬਰ ਦਿੱਤੀ ਅਹਿਲਕਾਰਾਂ ਨੇ ਵੀ ਫਕੀਰ ਤਾਂ ਅੱਗ ਵਿੱਚ ਵੀ ਨਹੀਂ ਸੜਿਆ, ਫਿਰ ਉਸਦੇ ਦਿਲ ਦੇ ਉੱਪਰ ਅਸਰ, ਹੁਣ ਚੱਲ ਕੇ ਆਉਂਦਾ ਹੈਰਾਨ ਹੋ ਰਿਹਾ ਹੈ, ਐਸੇ ਭਾਂਬੜ ਮਾਜਰਾ ਦੇ ਗੁਰੂ ਬਾਬਾ ਜੀ ਬੈਠੇ ਨੇ ਆਨੰਦ ਦੇ, ਇਸ ਸਾਰੀ ਗੱਲ ਹੈ, ਇਹ ਫਕੀਰ ਹੈ, ਬੰਦਾ ਹੈ ਕਿ ਖੁਦਾ, ਇਸ ਨੂੰ ਅੱਗ ਵੀ ਨਹੀਂ ਸਾੜਦੀ, ਅਖੀਰ ਗੱਲ ਵਿੱਚ ਪੱਲਾ ਪਾ ਕੇ ਖੜਾ, ਕਿਵੇਂ ਕਰੋ, ਗੁਰੂ ਜੀ ਨੂੰ ਹੇਠਾਂ ਉਤਾਰਿਆ, ਚਰਨ ਪਕੜੇ, ਰੋ ਰੋ ਕੇ ਚਰਨ ਧੋਤੇ, ਖਿਮਾ ਕਰੋ, ਗੁਰੂ ਜੀ ਕਹਿਣਗੇ ਖੁਦਾ ਸਦਾ ਹੀ ਬਖਸ਼ੂ, ਪਰ ਆਪਣਾ ਫਰਜ਼ ਪਹਿਚਾਣ, ਤੈਨੂੰ ਰੱਬ ਨੇ ਪਿਛਲੀ ਤਪੱਸਿਆ ਦਾ ਫਲ ਬਾਦਸ਼ਾਹੀ ਦਿੱਤੀ ਹੈ, ਫਰਜ਼ਾਂ ਨੂੰ ਸੁੱਖ ਦੇ, ਪੂਰਾ ਨਿਆਂ ਕਰ ਤਾਂ ਤੂੰ ਸੁਖਦ ਹੋਏਗਾ, ਵਰਨਾ ਪਤਾ ਜਿਹੜੇ ਬੇਇਨਸਾਫੀ ਕਰਦੇ ਹਨ ਕਿਤਨੇ ਕਲਪਾਂ ਤੱਕ ਨਰਕਾਂ ਵਿੱਚ ਰਹਿੰਦੇ। ਖੈਰ ਗੁਰੂ ਜੀ ਨੇ ਉਸਨੂੰ ਸਿੱਖਿਆ ਦਿੱਤੀ, ਉਹ ਰਾਹ ਰਾਸਤੀ ਤੇ ਆਇਆ, ਆਪਣਾ ਪੂਰਾ ਪੂਰਾ ਜੋ ਉਹਦਾ ਫਰਜ਼ ਸੀ ਇਨਸਾਫ਼ ਕਰਨ ਦਾ, ਰਾਜੀ ਚੁੱਲੀ ਨਿਆਂ ਕੀ ਕਰਨ ਲੱਭਿਆ, ਰੱਬ ਦੀ ਬੰਦਗੀ ਵੀ ਕਰਨ ਲੱਭਿਆ, ਇਹਨੇ ਪੂਰਾ ਪੂਰਾ ਇਨਸਾਨ ਬਣ ਗਿਆ ਗੁਰੂ ਜੀ ਨੇ। ਇਸੇ ਤਰ੍ਹਾਂ ਰਾਜਿਆਂ ਦੇ ਘਰ ਫਿਰ ਕੇ ਉਹਨਾਂ ਨੂੰ ਠੀਕ ਠੀਕ ਰਾਹ ਰਾਸਤੀ ਤੇ ਨਿਆਂ ਕਰਨ ਦੇ ਉੱਪਰ ਤਤਪਰ ਕੀਤਾ, ਚਾਰੇ ਪੈਰ ਧਰਮ ਦੇ ਗੁਰੂ ਬਾਬਾ ਜੀ ਨੇ ਇਹ ਪੱਕੇ ਕੀਤੇ, ਸਾਸਨ ਗੁਰੂ ਬਾਬਾ ਜੀ ਨੇ ਸੰਸਾਰ ਦਾ ਜਿੱਥੇ ਕਿਤੇ ਫਿਰ ਕੇ ਐਸਾ ਹੀ ਉਧਾਰ ਕੀਤਾ।
ਆਇਆ ਗੁਰੂ ਨਾਨਕ Thank you.
ਬਾਬੇ ਨੇ ਸਾਨੂੰ ਅੱਜ ਦੇ ਦਿਨ ਆ ਕੇ ਨਾਮ ਦਾਨ ਇਸ਼ਨਾਨ ਕਰਵਾਇਆ। ਇਸ ਮਾਰਗ ਤੇ ਚੱਲ ਕੇ ਆਪਣਾ ਜਨਮ ਸਫਲਾ ਕਰੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ।